And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਹੈ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵੀਕਐਂਡ ਆ ਗਿਆ। ਵੀਕਐਂਡ
ਆ ਗਿਆ।
ਅਗਲੇ ਹਫ਼ਤੇ ਗਰਮੀ ਥੋੜ੍ਹੀ ਜਿਹੀ ਫੇਰ ਹੋ ਜਾਣੀ।
ਐਤਵਾਰ
ਨੂੰ ਮੀਂਹ ਪੈਣਾ ਥੋੜਾ ਜਿਹਾ।
ਕੋਈ ਗੱਲ ਨੀ, ਬਹੁਤ ਸੋਹਣਾ ਮੌਸਮ।
ਚੰਗੀ ਗੱਲ ਆ। ਨਹੀਂ ਮੌਸਮ ਵਧੀਆ,
ਮੌਸਮ ਹੈ, ਮਜ਼ੇਦਾਰ ਮੌਸਮ ਹੈ। ਬਸ ਜਿਹੜਾ ਧੁੱਪ ਛਾਂ ਦਾ ਥੋੜਾ ਧਿਆਨ ਰੱਖਣਾ। ਇੱਕਦਮ ਗਰਮੀ ਹੋ ਜਾਂਦੀ, ਇੱਕਦਮ ਠੰਡ ਹੋ ਜਾਂਦੀ ਹੈ, ਤੇ ਆਪਣੀ ਸਿਹਤ ਦਾ ਧਿਆਨ ਰੱਖੋ। ਮੌਸਮ ਬੜਾ ਸੋਹਣਾ।
ਹੋਰ ਵਾਸੂ ਜੀ ਕਿੱਥੇ ਹੋ?
ਕਿੱਥੇ ਹੋ
ਤੁਸੀਂ? ਕੋ ਆਈ ਐਮ ਰਾਈਟ ਹੇਅਰ ਬ੍ਰੋ।
ਮੈਂ ਵਿਜੇ ਜੀ, ਮੈਂ ਕਿਹੜਾ ਸੂਰਮਾ।
ਹੁਣ ਇਹ ਗੱਲ ਦਾ ਸੰਦਰਭ, ਜਿਨ੍ਹਾਂ ਨੇ ਦੇਖੋ ਕੱਲ੍ਹ ਤੋਂ ਇਹ ਖ਼ਬਰ ਫੋਲੋ ਕੀਤੀ ਹੋਈ, ਉਹਨਾਂ ਨੂੰ ਪਤਾ ਵੀ ਇਹ ਸ਼ਬਦ ਕਥਿਤ ਤੌਰ ਤੇ ਕਿਹਨੇ ਕਹੇ, ਕਿੱਥੇ ਕਹੇ, ਕਿਹਨੂੰ ਕਹੇ। ਇਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵਾਸੂ ਜੀ ਕੱਲ ਜਦੋਂ ਕੁਐਸਚਨ ਪੀਰੀਅਡ ਸੀਗਾ, ਜਿਹੜਾ ਸਮਾਂ ਉਹ ਹੋਇਆ ਕਰਦਾ ਕਿ ਕਿਸੇ ਵੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਸਰਕਾਰ ਨੂੰ ਜਵਾਬਦੇਹ ਬਣਾਉਣਾ ਹੁੰਦਾ, ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ ਸਵਾਲ ਪੁੱਛਣੇ ਹੁੰਦੇ ਨੇ, ਕੁਐਸਚਨ ਪੀਰੀਅਡ ਐਜ਼ ਦਾ ਨੇਮ ਸੁਜੈਸਟ। ਇਹਦੇ ਵਿੱਚ ਕੱਲ੍ਹ ਪੀਅਰ ਪੋਲੀਐਵ ਨੇ ਨਿਸ਼ਾਨਾ ਸਾਧਿਆ ਬਲਾਕ ਕਿਬੈਕਵਾ 'ਤੇ ਵੀ ਅਤੇ ਫੈਡਰਲ ਐਨ ਡੀ ਪੀ 'ਤੇ ਵੀ, ਕਿਉਂਕਿ ਕੱਲ੍ਹ ਜਗਮੀਤ ਸਿੰਘ ਨੇ ਵੀ ਇਹ ਕਹਿ ਦਿੱਤਾ ਸੀ ਕੁਐਸਚਨ ਪੀਰੀਅਡ ਤੋਂ ਪਹਿਲਾਂ ਕਿ ਜਿਹੜੀ ਅਗਲੇ ਹਫ਼ਤੇ ਕੌਨਫੀਡੈਂਸ ਨੋਨ ਕੌਨਫੀਡੈਂਸ ਮੋਸ਼ਨ ਲਿਆਂਦੀ ਜਾਣੀ ਹੈ ਲਿਬਰਲ ਸਰਕਾਰ ਦੇ ਖਿਲਾਫ਼, ਜਗਮੀਤ ਸਿੰਘ ਵੀ ਉਹਦੇ ਹੱਕ ਵਿੱਚ ਵੋਟ ਨਹੀਂ ਪਾਉਣਗੇ, ਭਾਵ ਇਹ ਕਿ ਉਹ ਜਸਟਿਨ ਟਰੂਡੋ ਦੀ ਸਰਕਾਰ ਨੂੰ ਚੱਲਦਾ ਰੱਖਣ ਦੇ ਹੱਕ ਵਿੱਚ ਵੋਟ ਪਾਉਣਗੇ, ਨਾ ਕਿ ਸਰਕਾਰ ਨੂੰ ਡੇਗਣ ਵਾਸਤੇ। ਫਿਰ ਕੁਐਸਚਨ ਪੀਰੀਅਡ ਦੇ ਵਿੱਚ ਪਹਿਲਾਂ ਤਾਂ ਕੱਲ੍ਹ ਪੀਅਰ ਪੋਲੀਐਵ ਨੇ ਫ੍ਰੈਂਚ ਦੇ ਵਿੱਚ ਨਿਸ਼ਾਨਾ ਸਾਧਿਆ ਬਲੋਕ ਕਿਬੈਕਵਾ 'ਤੇ, ਫਿਰ ਬਾਅਦ ਦੇ ਵਿੱਚ ਉਹ ਦੁਆਲੇ ਹੋ ਗਏ ਜਗਮੀਤ ਸਿੰਘ ਅਤੇ ਜਸਟਿਨ ਟਰੂਡੋ ਦੇ, ਸੋਰੀ ਜਗਮੀਤ ਸਿੰਘ ਅਤੇ ਐਨ ਡੀ ਪੀ ਦੇ। ਉਹਨਾਂ ਨੇ ਕਿਹਾ ਕਿ ਜਗਮੀਤ ਸਿੰਘ ਨੇ ਜਿਹੜੀ ਆਪਣੇ ਉਹ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਟਰਮੀਨੇਟ ਕੀਤਾ ਸੀ, ਕਹਿੰਦੇ ਇਹ ਤਾਂ ਹੁਣ ਟੇਪ ਲਾ ਕੇ ਵਾਪਸ ਜੋੜਦੇ ਪਏ ਨੇ, ਵੀ ਇਹਨਾਂ ਨੇ ਸਿਰਫ ਅਤੇ ਸਿਰਫ ਇਹ ਕੰਮ ਕੀਤਾ ਸੀ ਵੀ ਜਿਹੜੀ ਵਿਨੀਪੈਗ ਵਾਲੀ ਬਾਈ ਇਲੈਕਸ਼ਨ ਸੀ ਉਹਨੂੰ ਜਿੱਤਣ ਦਾ ਇਹਨਾਂ ਦਾ ਮਕਸਦ ਸੀ। ਵਾਸੂ ਜੀ ਉਹਨਾਂ ਦੀਆਂ ਉਹ ਗੱਲਾਂ ਜਿਹੜੀਆਂ ਕਹੀਆਂ ਗਈਆਂ, ਉਸ ਤੋਂ ਬਾਅਦ ਫਿਰ ਜੋ ਅੱਗੇ ਦੀਆਂ ਗੱਲਾਂ ਨੇ ਉਹ ਵੀਡੀਓ 'ਤੇ ਨਹੀਂ ਆਈਆਂ, ਉਹਦੀ ਆਡੀਓ ਵੀ ਨਹੀਂ ਹੈ, ਇਹ ਹੁਣ ਕਹੀ ਸੁਣੀ ਗੱਲ ਹੈ ਵੀ ਕਿਹਨੇ ਅੱਗੇ ਕੀ ਕਿਹਾ।
ਸੋ ਪੀਅਰ ਪੋਲੀਐਵ ਨੇ ਪਹਿਲੀ ਗੱਲ ਤਾਂ ਇਹ ਕਹੀ, ਜਿਹੜਾ ਇਹਨਾਂ ਦਾ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਸੀ, ਵੀ ਜਗਮੀਤ ਸਿੰਘ ਨੇ ਬਹੁਤ ਹੀ ਹਾਲੀਵੁੱਡ ਵਾਲੇ ਅੰਦਾਜ਼ ਵਿੱਚ, ਇੱਕ ਬਹੁਤ ਹੀ ਫਿਲਮ ਪ੍ਰੋਡਕਸ਼ਨ ਵਾਲੇ ਅੰਦਾਜ਼ ਵਿੱਚ ਕਿਹਾ, ਵੀ ਹੈਵ ਰਿਪਡ ਇਟ ਅਪਾਰਟ, ਵੀ ਹੈਵ ਟੋਰਨ ਇਟ, ਕਹਿੰਦੇ ਉਹਨਾਂ ਨੇ ਬਾਰ ਬਾਰ ਇਹ ਗੱਲ ਕਹੀ ਸੀ, ਤੇ ਉਹ ਗੱਲ ਠੀਕ ਵੀ ਹੈ। ਜਗਮੀਤ ਸਿੰਘ ਨੇ ਮਲਟੀਪਲ ਟਾਈਮਸ ਇਹ ਕਿਹਾ ਵੀ ਸੀ ਕਿ ਅਸੀਂ ਵੀ ਹੈਵ ਟੋਰਨ ਦੈਟ ਅਗਰੀਮੈਂਟ, ਵੀ ਹੈਵ ਰਿਪਡ ਦੈਟ ਅਗਰੀਮੈਂਟ, ਇਸਨੂੰ ਪਾੜ ਕੇ ਸੁੱਟ ਦਿੱਤਾ ਹੈ, ਇਹ ਬੜੀ ਵਾਰ ਜਗਮੀਤ ਸਿੰਘ ਨੇ ਕਿਹਾ ਵੀ ਸੀ। ਤੇ ਪੀਅਰ ਪੋਲੀਐਵ ਹੁਣ ਇਹ ਕਹਿ ਰਹੇ ਨੇ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਹੁਣ ਸਰਕਾਰ ਨਾਲ ਆਪਣਾ ਅਗਰੀਮੈਂਟ ਖਤਮ ਕਰਤਾ, ਦੂਜੇ ਪਾਸੇ ਤੁਸੀਂ ਸਰਕਾਰ ਡੇਗਦੇ ਵੀ ਨਹੀਂ। ਸੋ ਉਹਨਾਂ ਨੇ ਕਿਹਾ ਕਿ ਕਹਿੰਦੇ ਤੁਸੀਂ ਸਿਰਫ ਤੇ ਸਿਰਫ ਉਹ ਇਲੈਕਸ਼ਨ ਜਿੱਤਣਾ ਸੀ, ਇਲੈਕਸ਼ਨ ਜਿੱਤਣ ਵਾਸਤੇ ਤੁਸੀਂ ਇੱਕ ਦਿਖਾਵਾ ਕੀਤਾ, ਇੱਕ ਡਰਾਮਾ ਕੀਤਾ, ਅਜੇ ਕਹਿੰਦੇ ਵੋਟਾਂ ਜਿੱਦਾਂ ਹੀ ਕਹਿੰਦੇ ਵੋਟਾਂ ਦੀ ਗਿਣਤੀ ਖਤਮ ਹੋਈ, ਨਾਲ ਦੇ ਨਾਲ ਕਹਿੰਦੇ ਤੁਸੀਂ ਲੋਕਾਂ ਨੂੰ ਧੋਖਾ ਦਿੱਤਾ, ਵੋਟਰਸ ਨੂੰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਬਿਟਰੇ ਕੀਤਾ, ਇਹ ਉਹਨਾਂ ਨੇ ਗੱਲ ਕਹੀ। ਉਸ ਤੋਂ ਬਾਅਦ ਵਿਜੇ ਜੀ ਜਿਹੜੇ ਉਹਨਾਂ ਨੇ ਵਿਸ਼ੇਸ਼ਣ ਵਰਤੇ ਜਗਮੀਤ ਸਿੰਘ ਵਾਸਤੇ, ਉਹਨੂੰ ਲੈ ਕੇ ਗੱਲ ਥੋੜ੍ਹੀ ਜਿਹੀ ਹੋਰ ਗਰਮਾ ਗਈ। ਸੋ ਪੀਅਰ ਪੋਲੀਐਵ ਨੇ ਕਿਹਾ ਕਿ ਜਗਮੀਤ ਸਿੰਘ ਇਜ਼ ਅ ਫੇਕ, ਅ ਫੋਨੀ ਐਂਡ ਅ ਫਰੋਡ। ਤੇ ਉਹਨਾਂ ਨੇ ਜਿਹੜਾ ਅਗਲਾ ਸੈਂਟੈਂਸ ਕਿਹਾ, ਕਹਿੰਦੇ ਹਾਊ ਕੈਨ ਐਨੀ ਵਨ ਐਵਰ ਬਿਲੀਵ ਵਟ ਸੈਲ ਆਊਟ ਐਨ ਡੀ ਪੀ ਲੀਡਰ ਸੇਜ਼ ਇਨ ਦਾ ਫਿਊਚਰ। ਸੋ ਇਹ 'ਚ ਦੋ ਗੱਲਾਂ ਸਮਝਣ ਵਾਲੀਆਂ, ਇੱਕ ਤਾਂ ਉਹਨਾਂ ਨੇ ਸੈਲ ਆਊਟ ਸਿੰਘ ਨਹੀਂ ਹੁਣ ਕਿਹਾ,
ਕਿਉਂਕਿ ਪਹਿਲਾਂ
ਉਹਦੀ ਬੜੀ ਮੁਖਾਲਫਤ ਹੋ ਰਹੀ ਸੀ ਕਿ ਸਿੰਘ ਸਰਨੇਮ ਦੇ ਨਾਲ ਤੁਸੀਂ ਇਹ ਵਿਸ਼ੇਸ਼ਣ ਨਹੀਂ ਵਰਤ ਸਕਦੇ।
ਜਦੋਂ ਵਾਸੂ ਜੀ ਬੀਤੇ ਦਿਨੀ ਪੀਅਰ ਪੋਲੀਐਵ ਪ੍ਰੋਗਰਾਮ 'ਚ ਆਏ ਸੀ, ਉਹਨਾਂ ਨੂੰ ਸਵਾਲ ਵੀ ਇਹ ਪੁੱਛਿਆ ਗਿਆ ਸੀ ਵੀ ਤੁਹਾਨੂੰ ਲੱਗਦਾ ਨਹੀਂ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਇਹਦੇ ਨਾਲ ਤਾਂ ਉਹਦੇ ਵਿੱਚੋਂ ਰੇਸਿਜ਼ਮ ਦੀ ਅਤੇ ਕਿਸੇ ਤਰ੍ਹਾਂ ਦੇ ਵਿਤਕਰੇ ਦੀ ਬਦਬੂ ਆਉਂਦੀ ਆ, ਵੀ ਉਹਨਾਂ ਨੇ ਕਿਹਾ ਉਦੋਂ ਉਹਨਾਂ ਨੇ ਆਪਣੀ ਜਿਹੜੀ ਉਹ ਆਪਣਾ ਸਟੈਂਸ ਉਹਨੂੰ ਜਸਟੀਫਾਈ ਕੀਤਾ ਸੀ, ਪਰ
ਉਹਨਾਂ ਨੇ ਕਿਹਾ ਸੀ ਵੀ ਮੈਨੂੰ ਨਹੀਂ ਲੱਗਦਾ ਵੀ ਮੇਰੀ ਇੰਟੈਂਸ਼ਨ ਇਹ ਨਹੀਂ ਹੈ, ਤੇ ਉਦੋਂ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਪੂਰੀ ਸਮਝ ਨਹੀਂ ਸੀ,
ਪਰ
ਬਾਅਦ ਵਿੱਚ ਹੁਣ ਇਹਦਾ ਲੱਗਦਾ ਵੀ ਉਹਨਾਂ ਨੂੰ ਗੱਲ ਸਮਝ ਪੈ ਗਈ ਹੈ।
ਜਿਸ ਰੌਂ ਦੇ ਵਿੱਚ ਵਾਸੂ ਜੀ ਉਦੋਂ ਜਵਾਬ ਵੀ ਦੇ ਕੇ ਗਏ ਸੀ ਨਾ, ਉਦੋਂ ਇਹ ਗੱਲ ਲੱਗੀ ਸੀ ਤੇ ਔਨ ਏਅਰ ਆਪਾਂ ਇਹ ਗੱਲ ਕਹੀ ਵੀ ਸੀ ਕਿ ਹੁਣ ਨਹੀਂ ਲੱਗਦਾ ਕਿ ਦੁਬਾਰਾ ਕਹਿਣਗੇ, ਹਾਲਾਂਕਿ ਉਦੋਂ ਮੰਨੇ ਨਹੀਂ ਸੀ, ਪਰ ਜਿਸ ਹਿਸਾਬ ਨਾਲ ਜਵਾਬ ਦਿੱਤਾ ਸੀ, ਆਈ ਥਿੰਕ ਉਹ ਰੀਅਲਾਈਜੇਸ਼ਨ ਉਹਨੂੰ ਹੋ ਚੁੱਕੀ ਹੋਈ ਸੀ। ਸੋ ਉਹਦਾ ਜਿਹੜਾ ਐਗਜ਼ਾਮਪਲ ਆ ਕੱਲ੍ਹ ਵੇਖਣ ਨੂੰ ਮਿਲਿਆ, ਸੈਲ ਆਊਟ ਐਨ ਡੀ ਪੀ ਲੀਡਰ ਕਿਹਾ, ਜਿਹੜੀ ਪ੍ਰੈਸ ਰਿਲੀਜ਼ ਭੇਜੀ ਗਈ ਉਹਦੇ ਵਿੱਚ ਸੈਲ ਆਊਟ ਜਗਮੀਤ ਸਿੰਘ ਲਿਖਿਆ ਗਿਆ ਹੈ।
ਸੋ ਦੋ ਚੀਜ਼ਾਂ, ਜਾਂ ਤਾਂ ਸੈਲ ਆਊਟ ਜਗਮੀਤ ਸਿੰਘ ਕਹਿੰਦੇ ਨੇ, ਜਾਂ ਫਿਰ ਸੈਲ ਆਊਟ ਐਨ ਡੀ ਪੀ ਲੀਡਰ ਕਹਿੰਦੇ ਨੇ। ਸੋ ਸਿੰਘ ਸਰਨੇਮ ਦੇ ਨਾਲ ਹੁਣ ਇਹ ਵਿਸ਼ੇਸ਼ਣ ਨਹੀਂ ਜੋੜਦੇ, ਜੋ ਕਿ ਚੰਗੀ ਗੱਲ
ਹੈ।
ਸੋ ਵਿਜੇ ਜੀ ਹੁਣ ਜਦੋਂ ਉਹਨਾਂ ਨੇ ਆਹ ਜਿਹੜੇ ਵਿਸ਼ੇਸ਼ਣ ਵਰਤੇ, ਫੇਕ, ਫੋਨੀ, ਫਰੋਡ, ਇਹ ਜਿਹੜੀ ਸਾਰੀਆਂ ਗੱਲਾਂ ਉਹ ਕਰ ਰਹੇ ਸੀ, ਨਾਲ ਸੈਲ ਆਊਟ ਵੀ ਕਹਿ ਦਿੱਤਾ, ਉਧਰੋਂ ਕਿਉਂਕਿ ਦੇਖੋ ਜਿਹੜੀ ਪ੍ਰੋਸੀਡਿੰਗਸ ਹੁੰਦੀਆਂ ਨੇ, ਜਿਹੜੇ ਵਿਅਕਤੀ ਦੇ ਬੋਲਣ ਦਾ ਟਾਈਮ ਹੁੰਦਾ ਉਹਦੇ 'ਤੇ ਕੈਮਰਾ ਹੁੰਦਾ, ਉਹਦਾ ਹੀ ਮਾਈਕ ਔਨ ਹੁੰਦਾ,
ਕਰੈਕਟ।
ਅਤੇ ਪੀਅਰ ਪੋਲੀਐਵ ਦਾ ਬੋਲਣ ਦਾ ਸਮਾਂ ਸੀ, ਤੇ ਹਾਲਾਂਕਿ ਉਹਨਾਂ ਦੀ ਡਿਊਟੀ ਇਹ ਬਣਦੀ ਸੀ ਵੀ ਕੁਐਸਚਨ ਪੀਰੀਅਡ ਦੌਰਾਨ ਉਹ ਸਰਕਾਰ ਤੋਂ ਸਵਾਲ ਪੁੱਛਣ, ਉਹ ਆਪਣੀ ਸਿਆਸਤ ਕਰਨ ਲੱਗ ਗਏ, ਉਹ ਰੂਲਸ ਦੀ ਉਲੰਘਣਾ ਕਰ ਰਹੇ ਸੀ ਤੇ ਪਰ ਉਹਨਾਂ ਨੇ ਜਿਹੜੇ ਇਹ ਗੱਲ ਕੀਤੀ, ਜਗਮੀਤ ਸਿੰਘ ਇਸ ਗੱਲ ਸੁਣ ਕੇ ਕਾਫੀ ਗਰਮ ਹੋ ਗਏ ਤੇ ਈਵਨ ਐਨਡੀਪੀ ਦੇ ਜਿਹੜੇ ਬਾਕੀ ਐਮਪੀਜ਼ ਨੇ ਉਹ ਵੀ ਕਾਫੀ ਗਰਮ ਹੋ ਗਏ, ਸਾਰੇ ਖੜੇ ਹੋ ਕੇ ਪੀਅਰ ਪੋਲੀਅਫ ਦੇ ਖਿਲਾਫ ਉੱਚੀ ਉੱਚੀ ਬੋਲਣ ਲੱਗ ਗਏ। ਉਹ ਕੀ ਬੋਲ ਰਹੇ ਸੀ ਉਹ ਬਿਲਕੁਲ ਸਪਸ਼ਟ ਨਹੀਂ ਸੀ ਕਿਉਂਕਿ ਉਹਨਾਂ ਦੇ ਮਾਈਕ ਬੰਦ ਸਨ,
ਮਾਈਕ ਮਿਊਟ ਹੋ ਗਏ, ਜਿਹੜਾ ਕੈਮਰਾ ਵੀ ਸੀ ਉਹ ਵੀ ਸਿਰਫ ਤੇ ਸਿਰਫ ਸਪੀਕਰ ਗ੍ਰੈਗ ਫਰਗਸ ਦੇ ਉੱਪਰ ਹੀ ਫੋਕਸ ਰਿਹਾ।
ਉਹ ਬਾਅਦ ਵਿੱਚ ਜਦੋਂ ਪੀਅਰ ਪੋਲੀਅਫ ਬੋਲ ਰਹੇ ਸੀ ਤੇ ਉਦੋਂ ਕੈਮਰਾ ਪੀਅਰ ਪੋਲੀਅਫ ਤੇ ਸੀਗਾ ਤੇ ਐਨਡੀਪੀ ਵਾਲੇ ਖੜੇ ਹੋ ਕੇ ਉੱਚੀ ਉੱਚੀ ਬੋਲਣ ਲੱਗ ਗਏ, ਜਗਮੀਤ ਸਿੰਘ ਵੀ ਖੜੇ ਹੋ ਕੇ ਉੱਚੀ ਉੱਚੀ ਕੁਝ ਬੋਲ ਰਹੇ ਸਨ। ਫਿਰ ਜਿੱਦਾਂ ਹੀ ਪੀਅਰ ਪੋਲੀਅਫ ਨੇ ਆਪਣੀ ਗੱਲ ਖਤਮ ਕੀਤੀ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਉਦੋਂ ਫਿਰ ਕੈਮਰਾ ਗ੍ਰੈਗ ਫਰਗਸ ਦੇ ਉੱਤੇ ਆ ਗਿਆ। ਦੱਸਿਆ ਜਾਂਦਾ ਜਿਹੜੇ ਕਿ ਗੈਲਰੀ ਦੇ ਵਿੱਚ ਉੱਥੇ ਜਰਨਲਿਸਟ ਬੈਠੇ ਹੋਏ ਸੀ ਉਹਨਾਂ ਨੇ ਦੱਸਿਆ, ਕਹਿੰਦੇ ਵੀ ਜਗਮੀਤ ਸਿੰਘ ਆਪਣੀ ਸੀਟ ਤੋਂ ਉੱਠ ਕੇ ਬਾਹਰ ਆ ਗਏ। ਸੋ ਜਗਮੀਤ ਸਿੰਘ ਵੀ ਆਪੋਜੀਸ਼ਨ ਵਾਲੇ ਖੇਮੇ ਦੇ ਵਿੱਚ ਹੀ ਬੈਠਦੇ ਨੇ, ਉਸੇ ਸਾਈਡ ਤੇ ਬੈਠਦੇ ਨੇ, ਪਰ ਉਹਨਾਂ ਦੀ ਸੀਟ ਜਿਹੜੀ ਕਾਫੀ ਦੂਰ ਹੈ ਪੀਅਰ ਪੋਲੀਅਫ ਤੋਂ। ਉਹ ਆਪਣੀ ਸੀਟ ਦੇ ਵਿੱਚੋਂ ਨਿਕਲ ਕੇ ਆਇਲ ਦੇ ਵਿੱਚ ਆ ਗਏ। ਸੋ ਜਿਹੜੇ ਰੂਲਿੰਗ ਪਾਰਟੀ ਦੇ ਬੈਂਚਸ ਤੇ ਆਪੋਜੀਸ਼ਨ ਦੇ ਬੈਂਚਸ ਦੇ ਵਿੱਚ ਜਿਹੜੀ ਥਾਂ ਹੁੰਦੀ ਹੈ ਉਹਨੂੰ ਆਇਲ ਕਹਿੰਦੇ ਨੇ, ਜਿਵੇਂ ਇੰਡੀਆ ਦੇ ਵਿੱਚ ਪਾਰਲੀਮੈਂਟ ਉਹਨੂੰ ਵੈਲ ਕਿਹਾ ਜਾਂਦਾ, ਵੈਲ ਆਫ ਦਾ ਹਾਊਸ। ਸੋ ਇੱਥੇ ਆਇਲ ਹੈ, ਆਇਲ ਦੇ ਵਿੱਚ ਆ ਕੇ ਉਹ ਖੜ ਗਏ ਤੇ ਆ ਕੇ ਪੀਅਰ ਪੋਲੀਅਫ ਨੂੰ ਉੱਚੀ ਉੱਚੀ ਕੁਝ ਬੋਲਣ ਲੱਗ ਗਏ ਤੇ ਦੱਸਿਆ ਜਾਂਦਾ ਕਿ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਜੋ ਤੁਸੀਂ ਮੈਨੂੰ ਸ਼ੁਰੂਆਤ ਦੇ ਵਿੱਚ ਕਿਹਾ ਸੀ, ਆਮ ਰਾਈਟ ਹੇਅਰ ਬ੍ਰੋ। ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾਂਦਾ ਕਿ ਪੀਅਰ ਪੋਲੀਅਫ ਬਾਰ ਬਾਰ ਕਹਿੰਦੇ ਰਹੇ ਡੂ ਇਟ। ਸੋ ਹੁਣ ਇਹ ਨੀ ਪਤਾ ਡੂ ਇਟ ਉਹਨਾਂ ਨੇ ਕਿਸ ਸੰਦਰਭ ਵਿੱਚ ਕਿਹਾ ਕਿ ਤੁਸੀਂ ਮੋਸ਼ਨ ਦੇ ਹੱਕ ਵਿੱਚ ਵੋਟ ਪਾਓ ਸਾਡੇ, ਦੈਟ ਡੂ ਇਟ, ਜਾਂ ਫਿਰ ਉਹ ਇਹ ਕਹਿ ਰਹੇ ਸੀ ਵੀ ਆ ਜਾ ਫਿਰ ਜੇ ਦੋ ਦੋ ਹੱਥ ਕਰਨੇ ਆ, ਕਿਉਂਕਿ ਪੀਅਰ ਜੋ ਜਗਮੀਤ ਸਿੰਘ ਨੇ ਕਿਹਾ ਆਮ ਰਾਈਟ ਹੇਅਰ ਬ੍ਰੋ, ਮੈਂ ਆ ਗਿਆ ਤੂੰ ਦੱਸ ਕੀ
ਉਹਦੇ ਜਵਾਬ ਦੇ ਵਿੱਚ ਕਹਿਣਾ ਡੂ ਇਟ।
ਹੁਣ ਤਾਂ ਫਿਰ ਬੜੀ ਉਹ ਇੱਕ ਹਿੰਸਕ ਗੱਲ ਹੋਏਗੀ।
ਸੋ ਵਟ ਡਸ ਇਟ ਮੀਨ, ਹੈ ਨਾ, ਕਿਉਂਕਿ ਅਗੇਨ ਉਹਦੀ ਨਾ ਵੀਡੀਓ ਹੈ ਉਹਦੀ ਨਾ ਆਡੀਓ ਹੈ, ਕਿਉਂਕਿ ਉਸ ਵੇਲੇ ਮਾਈਕ ਮਿਊਟਿਡ ਸੀਗੇ ਤੇ ਜਦੋਂ ਆਹ ਸਾਰਾ ਵਰਤਾਰਾ ਹੋ ਰਿਹਾ ਸੀ ਉਦੋਂ ਜਿਹੜਾ ਕੈਮਰਾ ਸੀ ਉਹ ਸਪੀਕਰ ਦੀ ਚੇਅਰ ਵੱਲ ਕੇਂਦਰਿਤ ਸੀਗਾ। ਸੋ ਇਸ ਕਰਕੇ ਜੋ ਉੱਥੇ ਫਸਟ ਹੈਂਡ ਲੋਕਾਂ ਦੇ ਕੁਝ ਅਕਾਊਂਟਸ ਨੇ ਉਹਦੇ ਰਾਹੀਂ ਹੀ ਜਿਹੜੀ ਗੱਲਬਾਤ ਪਤਾ ਲੱਗ ਰਹੀ ਆ। ਕੁਝ ਐਮਪੀ
ਲੋਕ ਜਿਹੜੇ ਸੀਗੇ ਉਹ ਜਰਨਲਿਸਟ ਸੀਗੇ, ਰਿਪੋਰਟਰ ਸੀਗੇ, ਜਿਹਨਾਂ ਦਾ ਕੰਮ ਹੀ ਇਹ ਹੈ ਕਿ ਹਾਊਸ ਦੇ ਵਿੱਚ ਕੀ ਕੁਝ ਹੋ ਰਿਹਾ ਰਿਪੋਰਟ ਕਰਨਾ।
ਅੱਛਾ ਹੁਣ ਵਾਸੂ ਜੀ, ਕਿਉਂਕਿ ਹਾਊਸ ਦੇ ਵਿੱਚ ਜਦੋਂ ਇੰਨੇ ਬੰਦੇ ਬੈਠੇ ਨੇ ਤੁਹਾਨੂੰ ਜਦੋਂ ਕੁਝ ਸਕਿੰਟਾਂ ਦੇ ਵਿੱਚ ਕੋਈ ਕਾਰਵਾਈ ਵਾਪਰਦੀ ਹੈ, ਇਫ ਯੂ ਆਰ ਸਿਟਿੰਗ ਅਬਵ ਜਿਹੜਾ ਉੱਪਰ ਵਾਲਾ ਜਿਹੜੇ ਗੈਲਰੀ ਆ ਜਾਂ ਜਿਹੜਾ ਉਹ ਟੈਰਿਸ ਆ ਉਹਦੇ ਵਿੱਚੋਂ ਤੁਹਾਨੂੰ ਕਈ ਵਾਰੀ ਕਲੀਅਰਲੀ ਇੰਨੀ ਛੇਤੀ ਪਤਾ ਵੀ ਨਹੀਂ ਲੱਗਦਾ ਵੈਨ ਯੂ ਸੀ ਵਟਸ ਗੋਇੰਗ ਔਨ। ਕੁਝ ਐਮਪੀਜ਼ ਨੇ ਕੁਝ ਇੰਟਰਵਿਊਜ਼ ਦੇ ਵਿੱਚ ਕੁਝ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਵੀ ਆ, ਕੁਝ ਗੱਲਾਂ ਉਹਨੇ ਤਸਦੀਕ ਕੀਤੀਆਂ, ਕਹਿੰਦੇ ਲੱਗਦਾ ਜਿਵੇਂ ਇਹੋ ਜਿਹਾ ਹੋਇਆ ਹੋਵੇ, ਕਿਉਂਕਿ ਰੌਲਾ ਗੋਲਾ ਵੀ ਇੰਨਾ ਪੈ ਰਿਹਾ ਸੀ ਜਿਹੜੇ ਉੱਥੇ ਬੈਠੇ ਵੀ ਨੇ ਕਈ ਵਾਰ ਤੁਹਾਨੂੰ ਸ਼ਬਦ ਵੀ ਕਲੀਅਰਲੀ ਨਹੀਂ ਸੁਣਦੇ। ਉਹਨੇ ਇਹ ਕਿਹਾ, ਕਹਿੰਦੇ ਇਹ ਸਾਰੇ ਵਰਤਾਰੇ ਦੇ ਵਿੱਚ ਪੀਅਰ ਪੋਲੀਅਫ ਬੜੇ ਐਮਿਊਜ਼ਡ ਨਜ਼ਰ ਆ ਰਹੇ ਸੀ। ਸੋ ਇੱਕ ਤਾਂ ਇਹ ਗੱਲ ਆਖੀ ਗਈ ਆ, ਜਿਹੜੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਨਾ ਉਹ ਇੰਪੋਰਟੈਂਟ ਆ ਕਿ ਇਹ ਕੁਐਸਚਨ ਪੀਰੀਅਡ ਦੌਰਾਨ ਜੋ ਪੀਅਰ ਪੋਲੀਅਫ ਨੇ ਜਿਸ ਤਰ੍ਹਾਂ ਦੀ ਜੋ ਗੱਲ ਸ਼ੁਰੂ ਕੀਤੀ, ਕਿਉਂਕਿ ਕੁਐਸਚਨ ਪੀਰੀਅਡ ਦੇ ਵਿੱਚ ਵਿਰੋਧੀ ਧਿਰਾਂ ਨੂੰ ਹੀ ਸਵਾਲ ਨਹੀਂ ਕਰਨਾ ਹੁੰਦਾ, ਕੁਐਸਚਨ ਪੀਰੀਅਡ ਦੇ ਵਿੱਚ ਤੇ ਸਿਰਫ ਸਰਕਾਰ ਨੂੰ ਜਵਾਬ ਦੇ ਬਣਾਉਣਾ ਹੁੰਦਾ। ਸੋ ਗ੍ਰੈਗ ਫਰਗਸ ਨੇ ਸਪੀਕਰ ਨੇ ਆਖਿਆ ਵੀ ਇਹ ਰੂਲਸ ਦੀ ਉਲੰਘਣਾ ਹੋ ਰਹੀ, ਉਹਨਾਂ ਨੇ ਜੋ ਪ੍ਰੋਸੀਜਰ ਹੈਗਾ ਹਾਊਸ ਦਾ ਉਹਦੇ ਬਾਰੇ ਲੋਕ ਸਾਰੇ ਮੈਂਬਰਸ ਨੂੰ ਚੇਤੇ ਵੀ ਕਰਾਇਆ, ਕਹਿੰਦੇ ਆਪਣਾ ਬਿਹੇਵੀਅਰ ਵੀ ਵੇਖੋ, ਕੈਨੇਡੀਅਨਸ ਸਾਨੂੰ ਵੇਖ ਰਹੇ ਨੇ ਤੇ ਜਿਹੜਾ ਇਹ ਇੰਪ੍ਰੈਸ਼ਨ ਹੈ ਪ੍ਰਭਾਵ ਸਾਡਾ ਜਾ ਰਿਹਾ ਇਹ ਕੋਈ ਵਧੀਆ ਪ੍ਰਭਾਵ ਨਹੀਂ ਜਾ ਰਿਹਾ।
ਬਿਲਕੁਲ। ਸੋ ਹਾਊਸ ਦੇ ਵਿੱਚ ਕਾਫੀ ਗਰਮਾ ਗਰਮੀ ਰਹੀ ਇਸ ਪੂਰੀ ਗੱਲ ਨੂੰ ਲੈ ਕੇ। ਹੁਣ ਵਿਜੇ ਜੀ ਇਹਦੇ ਵਿੱਚ ਜਿਹੜੀ ਆਪਾਂ ਇੱਕ ਮੈਂ ਪਹਿਲਾਂ ਐਡਜੈਕਟਿਵ ਵਰਤਿਆ ਸੀ ਸੂਰਮਾ, ਉਹ ਮੈਂ ਐਵੇਂ ਨਹੀਂ ਸੀ ਵਰਤਿਆ, ਸੋਚ ਸਮਝ ਕੇ ਗੱਲ ਕੀਤੀ ਸੀ, ਕਿਉਂਕਿ ਦੋ ਕੁ ਦਿਨ ਪਹਿਲਾਂ ਉਹ ਜਿਹੜਾ ਇੰਸੀਡੈਂਟ ਹੋਇਆ ਪਾਰਲੀਮੈਂਟ ਦੇ ਬਾਹਰ ਜਦੋਂ ਜਗਮੀਤ ਸਿੰਘ ਨੂੰ ਕੁਝ ਹੈਕਲਰਸ ਵੱਲੋਂ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਗਾਲ ਕੱਢੀ ਜਗਮੀਤ ਸਿੰਘ ਨੂੰ, ਜਿਸ ਤਰੀਕੇ ਨਾਲ ਜਗਮੀਤ ਸਿੰਘ ਨੇ ਵਾਪਸ ਮੁੜ ਕੇ ਉਹਨਾਂ ਨੂੰ ਕਨਫਰੰਟ ਕੀਤਾ ਉਹਦੀ ਬੜੀ ਤਾਰੀਫ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਕਾਫੀ ਵਾਹਵਾ ਹੀ ਮਿਲ ਰਹੀ ਹੈ ਜਗਮੀਤ ਸਿੰਘ ਨੂੰ ਕਿ ਉਹਨਾਂ ਨੇ ਬੜੇ ਠਰਮੇ ਨਾਲ ਬੜੀ ਦਲੇਰੀ ਦੇ ਨਾਲ ਉਸ ਪੂਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ, ਅਸੀਂ ਵੀ ਉਹਦੇ ਬਾਰੇ ਗੱਲ ਕੀਤੀ
ਪਰਸੋਂ ਕੀਤੀ ਸੀ।
ਹੁਣ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਐਨਡੀਪੀ ਦੀ ਪੀਆਰ ਕੰਬਾਈਨ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਈਵਨ ਉਹਨਾਂ ਦੇ ਬ੍ਰਦਰ ਗੁਰਤਰਨ ਸਿੰਘ ਵੱਲੋਂ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਹੁਣ ਪੁਰਾਣੀਆਂ ਵੀਡੀਓਜ਼ ਕੱਢ ਕੇ ਪਾਈਆਂ ਜਾ ਰਹੀਆਂ ਨੇ
ਜਿਹਦੇ ਵਿੱਚ MMA ਫਾਈਟ ਕਰ ਰਹੇ ਨੇ
ਜਗਮੀਤ ਸਿੰਘ ਨੂੰ ਐਜ਼ ਅ ਫਾਈਟਰ, ਐਜ਼ ਅ ਮਾਰਸ਼ਲ ਆਰਟ ਆਰਟਿਸਟ, ਉਹਨਾਂ ਨੂੰ ਪਰਫਾਰਮ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ, ਕਹਿੰਦੇ ਵੀ ਇਹਨਾਂ ਨੇ ਪਤਾ ਨਹੀਂ ਕਿੰਨੇ ਗੋਲਡ ਮੈਡਲ ਜਿੱਤੇ ਨੇ,
ਪੰਗਾ ਨਾ ਲਿਓ,
ਹਾਂ ਵੀ ਇਹ ਤਾਂ ਵੀ ਕਿਸੇ ਬੁਲੀ ਦੇ ਬੁਲੀ ਨੂੰ ਖੰਗਣ ਨਹੀਂ ਦਿੰਦੇ ਵੀ ਉਹਦੇ ਖਿਲਾਫ ਪੂਰਾ ਸਟੈਂਡ ਲੈਂਦੇ ਨੇ। ਸੋ ਉਹ ਜਿਹੜੀ ਇੱਕ ਇਮੇਜ ਆ ਉਹਨੂੰ ਪ੍ਰੋਜੈਕਟ ਕਰ ਰਹੀ ਹੈ ਐਨਡੀਪੀ, ਉਹਨਾਂ ਲੱਗ ਰਿਹਾ ਵੀ ਲੋਕ ਇਹ ਚੀਜ਼ ਨੂੰ ਪਸੰਦ ਕਰ ਰਹੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੱਲ ਜਗਮੀਤ ਸਿੰਘ ਨੂੰ ਸੱਚੀ ਮੁੱਚੀ ਗੁੱਸਾ ਆ ਗਿਆ ਸੀ ਕਿ ਉਹ ਸੱਚੀ ਮੁੱਚੀ ਇੰਨੇ ਜ਼ਿਆਦਾ ਰਾਈਲ ਅਪ ਹੋ ਗਏ ਸੀ ਕਿ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕੇ, ਕਿਉਂਕਿ ਪਹਿਲਾਂ ਜਿਵੇਂ ਹੈਕਲਰਸ ਨੇ ਇਹਨਾਂ ਨੂੰ ਕਿੰਨੀ ਭੱਦੀ ਸ਼ਬਦਾਵਲੀ ਵੀ ਵਰਤੀ ਹੈ, ਬਹੁਤ ਹੀ ਕਹਿ ਲਓ ਘਟੀਆ ਟਿੱਪਣੀਆਂ
ਇਹ ਸ਼ਬਦ ਵਰਤ ਚੁੱਕੇ ਨੇ ਜਿਹਦੇ ਕਰਕੇ ਸਪੀਕਰ ਨੇ ਪੀਅਰ ਪੋਲੀਐਵ ਨੂੰ ਹਾਊਸ ਚੋਂ ਬਾਹਰ ਵੀ ਕੱਢਿਆ ਸੀ ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਵੈਕੋ ਕਹਿ ਦਿੱਤਾ ਸੀ
ਜੀ ਸੋ ਇੱਦਾਂ ਦੇ ਐਡਜੈਕਟਿਵਸ ਉਹ ਪਹਿਲਾਂ ਵੀ ਵਰਤ ਚੁੱਕੇ ਨੇ ਸੋ ਜਗਮੀਤ ਸਿੰਘ ਇਸ ਇਹ ਐਡਜੈਕਟਿਵ ਸੁਣ ਕੇ ਆਪਣਾ ਆਪਾ ਗਵਾ ਦੇਣ ਇਹ ਹੁਣ ਇਹਦੇ ਚ ਸਵਾਲ ਇਹ ਜ਼ਰੂਰ ਬਣਦਾ ਹੈ ਵੀ ਕੀ ਇਹ ਕਿਤੇ ਸੋਚੀ ਸਮਝੀ ਕੋਈ ਇੱਕ ਸਟ੍ਰੈਟਜੀ ਤਾਂ ਨਹੀਂ ਜਗਮੀਤ ਸਿੰਘ ਨੂੰ ਇੱਕ ਸੂਰਮੇ ਵਜੋਂ ਇੱਕ ਵਾਰੀਅਰ ਵਜੋਂ ਪ੍ਰੈਜ਼ੈਂਟ ਕਰਨ ਦੀ ਕਿ ਇਹ ਤਾਂ ਜੀ ਬੁਲੀਜ਼ ਦੇ ਖਿਲਾਫ ਸਟੈਂਡ ਲੈਂਦੇ ਨੇ ਜੇ ਪੀਅਰ ਪੋਲੀਐਵ ਔਖਾ ਹੋ ਕੇ ਬੋਲਣਗੇ ਤਾਂ ਜਗਮੀਤ ਸਿੰਘ ਸਟੈਂਡ ਲੈਣਗੇ
ਪਰ ਵਾਸੂ ਜੀ ਅੱਛਾ ਪੀਅਰ ਪੋਲੀਐਵ ਨੇ ਜਦੋਂ ਇਹ ਗੱਲ ਕੀਤੀ ਆ ਭਾਵੇਂ ਉਹ ਕੁਐਸਚਨ ਪੀਰੀਅਡ ਦੇ ਵਿੱਚ ਗੱਲ ਕੀਤੀ ਹੁਣ ਜਿਹੜਾ ਉਹ ਸਵਾਲ ਆ ਉਹ ਸਵਾਲ ਭਾਵੇਂ ਪੁੱਛਿਆ ਗਲਤ ਸਮੇਂ ਤੇ ਗਿਆ ਜਾਂ ਗਲਤ ਉਸ ਸੈਗਮੈਂਟ ਦੌਰਾਨ ਗਿਆ ਪਰ ਉਹ ਸਵਾਲ ਬਿਲਕੁਲ ਠੀਕ ਆ ਕਿ ਜਿਹੜਾ ਐਗਰੀਮੈਂਟ ਤੁਸੀਂ ਕਿਹਾ ਸੀ ਵੀ ਰਿਪਡ ਇਟ ਅਪਾਰਟ ਜਿਹੜੀ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਜਗਮੀਤ ਸਿੰਘ ਨੇ ਕਿਉਂਕਿ ਪਹਿਲਾਂ ਤਾਂ ਵੀਡੀਓ ਰਿਲੀਜ਼ ਕਰਕੇ ਕਿਹਾ ਸੀ ਨਾ ਵੀ ਐਗਰੀਮੈਂਟ ਟਰਮੀਨੇਟ ਕਰ ਰਹੇ ਹਾਂ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਵਾਰ ਵਾਰ ਪੁੱਛਿਆ ਗਿਆ ਕਿ ਜੀ ਫਿਰ ਤੁਸੀਂ ਹੁਣ ਸਰਕਾਰ ਨੂੰ ਡੇਗੋਗੇ ਸਰਕਾਰ ਦੇ ਖਿਲਾਫ ਉਹਨਾਂ ਨੇ 17-18 ਵਾਰੀ ਕਿਹਾ ਸੀ ਐਗਰੀਮੈਂਟ ਟਰਮੀਨੇਟ ਕਰਤਾ ਵੀ ਰਿਪਡ ਇਟ ਯੇ ਵੋ ਫਿਰ ਪੀਅਰ ਪੋਲੀਐਵ ਜਦੋਂ ਇਹ ਸਵਾਲ ਉਠਾਉਂਦੇ ਨੇ ਕਿ ਹੁਣ ਤੁਸੀਂ ਕਿਉਂ ਟੇਪ ਲਾ ਕੇ ਦੁਬਾਰਾ ਜੋੜਦੇ ਪਏ ਹੋ ਕਿਉਂਕਿ ਕਿਉਂਕਿ ਕੱਲ੍ਹ ਸਵੇਰੇ ਹੀ ਜਗਮੀਤ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਡੇਗਣ ਵਾਸਤੇ ਵੋਟ ਨਹੀਂ ਪਾਉਣੀ ਅਸੀਂ ਤੇ ਜਿਹੜਾ ਨੋਨ ਕੌਨਫੀਡੈਂਸ ਮੋਸ਼ਨ ਅਗਲੇ ਹਫ਼ਤੇ ਆਉਂਦਾ ਪਿਆ ਵੀ ਅਸੀਂ ਉਹਦੇ ਹੱਕ ਵਿੱਚ ਵੋਟ ਨਹੀਂ ਪਾਉਣੀ ਸਰਕਾਰ ਅਸੀਂ ਚੱਲਦੇ ਰੱਖਣ ਦੇ ਹੱਕ 'ਚ ਵੋਟ ਪਾਉਣੀ ਆ ਸੋ ਇਹ ਸਵਾਲ ਤਾਂ ਬੜਾ ਰੈਲੇਵੈਂਟ ਅਤੇ ਪਰਟੀਨੈਂਟ ਆ ਪਰ ਜਿਹੜੇ ਜਿਸ ਤਰ੍ਹਾਂ ਦਾ ਮਾਹੌਲ ਕੱਲ੍ਹ ਬਣਿਆ ਇਹ ਤੁਸੀਂ ਵੇਖ ਲਓ ਵੀ ਜਿਹੜਾ ਹਾਊਸ ਦਾ ਬੜਾ ਕੀਮਤੀ ਸਮਾਂ ਹੈ ਉਹ ਵਸ ਵੀ ਜ਼ਰੂਰ ਜ਼ਾਇਆ ਹੋਇਆ ਉਹ ਵਿਅਰਥ ਗਿਆ ਜਿੱਥੋਂ ਜਦੋਂ ਸਰਕਾਰ ਨੂੰ ਤਿੱਖੇ ਸਵਾਲ ਪੁੱਛੇ ਜਾਣੇ ਚਾਹੀਦੇ ਸੀ ਉਦੋਂ ਵਿਰੋਧੀ ਧਿਰਾਂ ਆਪਸ ਦੇ ਵਿੱਚ ਖੇਬੜ ਲੀਆਂ ਜਦੋਂ ਫਰੈਂਚ ਦੇ ਵਿੱਚ ਪਹਿਲਾਂ ਪੀਅਰ ਪੋਲੀਐਵ ਸਵਾਲ ਪਹਿਲਾਂ ਕਿਉਂਕਿ ਬਲੌਕ ਕਿਬੈਕ ਨੂੰ ਟਾਰਗੇਟ ਕਰ ਰਹੇ ਸੀ ਉਹਨਾਂ ਨੇ ਤਾਂ ਦੋ ਸਵਾਲਾਂ ਤੋਂ ਬਾਅਦ ਰਿਸਪੌਂਡ ਕਰਨਾ ਹੀ ਛੱਡਤਾ
ਬਿਲਕੁਲ
ਜੀ
ਤੇ ਜੋ ਕਿ ਸਹੀ ਰਿਐਕਸ਼ਨ
ਸੀ
ਕਿਉਂਕਿ ਉਲੰਘਣਾ ਪੀਅਰ ਪੋਲੀਐਵ ਵੱਲੋਂ ਕੀਤੀ ਜਾ ਰਹੀ ਸੀ ਤੇ ਹੈਡਲਾਈਨ ਬਣ ਗਈ ਜਗਮੀਤ ਸਿੰਘ ਦੀ ਸੋ ਇਹ ਬਿਲਕੁਲ ਠੀਕ ਆ ਗੱਲ ਤੇ ਨਾਲ ਵਿਜੇ ਜੀ ਆਫ ਲੇਟ ਅਸੀਂ ਦੇਖਿਆ ਹਾਊਸ ਆਫ ਕਾਮਨਸ ਨੂੰ ਹੁਣ ਡਿਬੇਟ ਵਾਸਤੇ ਘੱਟ ਡਿਸਕਸ਼ਨ ਵਾਸਤੇ ਘੱਟ ਤੇ ਸੋਸ਼ਲ ਮੀਡੀਆ ਕਲਿਪਸ ਵਾਸਤੇ ਹੁਣ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ
ਹੈ
ਹਰ ਕਿਸੇ ਦੀ ਹਰ ਕੋਈ ਵਿਅਕਤੀ ਇਸੇ ਫਰਾਕ ਵਿੱਚ ਹੁੰਦਾ ਕਿ ਕੋਈ ਇੱਦਾਂ ਦੀ ਕਲਿੱਪ ਬਣ ਜਾਏ ਕੋਈ ਇੱਦਾਂ ਦੀ ਰੀਲ ਬਣ ਜਾਏ ਜਿਹੜੀ ਵਾਇਰਲ ਹੋ ਜਾਏ ਸੋ ਇਹ ਮੈਨੂੰ ਲੱਗਦਾ ਕਿ ਹੁਣ ਸਾਡੇ ਪੋਲੀਟੀਸ਼ੀਅਨ ਜਿਹੜੇ ਨੇ ਇਹ ਵੀ ਸਾਰੇ ਹੁਣ ਇਨਫਲੂਐਂਸਰ ਬਣ ਗਏ ਨੇ ਇਹ ਪੋਲੀਟੀਸ਼ੀਅਨ ਨਹੀਂ ਰਹੇ ਇਹ ਹੁਣ ਇੰਸਟਾਗ੍ਰਾਮਰਸ ਬਣ ਗਏ ਨੇ ਸਾਰੇ ਵਾਇਰਲ ਹੋਣ ਦੀ ਫਰਾਕ ਵਿੱਚ
ਸਾਰੇ ਵਾਇਰਲ ਹੋਣ ਦੀ ਫਰਾਕ 'ਚ ਨੇ ਅੱਛਾ ਉਹ ਟਿਕਟੋਕ ਬਾਰੇ ਵੀ ਉਹ ਸੀਸੀ ਦਾ ਰਿਪੋਰਟ ਦੇ ਵਿੱਚ ਆਪਣੀ ਕਿਹਾ ਹੋਇਆ ਜਿਹੜੀ ਹੁਣ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਮੂਹਰੇ ਆ ਰਹੀ ਭਾਈ ਟਿਕਟੋਕ ਕਹਿੰਦੇ ਇਹ ਇੱਕ ਬਹੁਤ ਅੱਛਾ ਰਿਪੋਰਟ ਪੁਰਾਣੀ ਆ 2022 ਦੀ ਪਰ ਕਿਉਂਕਿ ਹੁਣ ਸਾਹਮਣੇ ਹੁਣ ਆਈ ਹੈ ਕਮਿਸ਼ਨ ਦੇ ਮੂਹਰੇ ਤਾਂ ਉਹਦੀਆਂ ਗੱਲਾਂ ਆ ਰਹੀਆਂ ਨੇ ਕਹਿੰਦੇ ਟਿਕਟੋਕ ਦਾ ਬਿਲਕੁਲ ਇੱਕ ਪ੍ਰਾਈਮ ਅਜਿਹੀ ਐਪ ਹੈ ਜਿਹਦੇ ਰਾਹੀਂ ਚਾਈਨਾ ਵੱਲੋਂ ਡੇਟਾ ਵੀ ਗੈਦਰ ਕੀਤਾ ਜਾਂਦਾ ਜਿਹਦੇ ਰਾਹੀਂ ਚਾਈਨਾ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਗਲਤ ਜਾਣਕਾਰੀ ਲੋਕਾਂ ਤੱਕ ਫੈਲਾਉਣ ਦਾ ਜਿਹੜਾ ਇੱਕ ਵਸੀਲਾ ਟਿਕਟੋਕ ਬਣ ਗਿਆ ਹੋਇਆ ਵੀ ਇਹਦੇ ਬਾਰੇ ਸਰਕਾਰ ਨੂੰ ਕੁਝ ਜ਼ਰੂਰ ਸੋਚਣਾ ਚਾਹੀਦਾ ਸੋ ਇਹ ਗੱਲ ਤਕਰੀਬਨ ਪਿਛਲੇ 2 ਸਾਲਾਂ ਤੋਂ ਚੱਲਦੀ ਆ ਰਹੀ ਆ ਫੇਸਬੁੱਕ ਵਾਲੇ ਜਿਹੜੇ ਸਫ਼ੇ ਨੇ ਖ਼ਬਰਾਂ ਵਾਲੇ ਉਹ ਪਹਿਲਾਂ ਹੀ ਬੰਦ ਕਰਾ ਦਿੱਤੇ ਹੋਏ ਨੇ ਅਤੇ ਬਸ ਜੀ ਲੱਗਦਾ ਵੀ ਹੁਣ ਟਿਕਟੋਕ ਦੀ ਅਗਲੀ ਵਾਰੀ ਆ ਜਾਣੀ ਆ
ਵਿਜੇ ਜੀ ਇਹ ਡਿਸਟਰੈਕਸ਼ਨ ਹੈ ਐਕਸ ਦੇ ਉੱਤੇ ਨਹੀਂ ਹੈ ਪ੍ਰੋਪਗੈਂਡਾ ਐਕਸ ਦੇ ਉੱਤੇ ਮਿਸ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਨਹੀਂ ਹੈ
ਜੋ ਵਟਸਐਪ ਤੇ ਅੱਗੇ ਤੋਂ ਅੱਗੇ ਫਾਰਵਰਡ ਹੁੰਦਾ ਉਹ ਪਤਾ ਹੀ ਨਹੀਂ
ਮਤਲਬ ਜਿਹੜੀ ਪਿੱਛੇ ਗੱਲ ਚੱਲੀ ਸੀ ਕਿ ਜੀ ਜਗਮੀਤ ਸਿੰਘ ਸੋਰੀ ਪੀਅਰ ਪੋਲੀਐਵ ਦੇ ਜਿਹੜੇ ਇਵੈਂਟਸ ਨੇ ਉਹਨਾਂ ਨੂੰ ਬੋਟਸ ਵੱਲੋਂ ਪ੍ਰੋਮੋਟ ਕੀਤਾ ਜਾ ਰਿਹਾ ਤੇ ਉਹ ਬਾਅਦ ਵੱਲੋਂ ਪਤਾ ਲੱਗਿਆ ਵੀ ਉਹ ਨੋਵਿਸ ਕਿਸੇ ਇੱਕ ਵਿਅਕਤੀ ਵੱਲੋਂ ਕੋਈ ਬੋਟ ਤਿਆਰ ਕੀਤਾ ਗਿਆ ਸੀ ਸੋ ਇੱਦਾਂ ਦੇ ਜਿਹੜੇ ਕੰਮ ਨੇ ਜਿਹੜੇ ਝੂਠੇ ਫੇਕ ਅਕਾਊਂਟਸ ਸਭ ਤੋਂ ਵੱਡੀ ਪ੍ਰੋਬਲਮ ਫੇਕ ਅਕਾਊਂਟਸ ਦੀ ਮਤਲਬ ਹੈ ਹੀ ਐਕਸ ਤੇ ਤੇ ਉਹ ਸੋ ਉਹ ਤਾਂ ਅਮੈਰੀਕਨ ਕੰਪਨੀ ਹੈ ਉਹ ਤਾਂ ਇਲਨ ਮਸਕ ਦੀ ਕੰਪਨੀ ਹੈ ਸੋ ਉਹਦੇ ਬਾਰੇ ਨਹੀਂ ਗੱਲ ਕਰਦੇ ਸੋ ਬਾਕੀ ਵੀ ਜਿਹੜੇ ਸਾਰੇ ਇਹ ਸਾਰੇ ਹੁਣ ਫੇਸਬੁੱਕ ਤੇ ਵਿਜੇ ਜੀ ਫੇਸਬੁੱਕ ਤੇ ਆਪਾਂ ਪਹਿਲਾਂ ਵੀ ਮੈਂ ਇੱਕ ਦੋ ਵਾਰ ਜ਼ਿਕਰ ਕੀਤਾ ਦਿਹਾੜੀ ਦੇ ਵਿੱਚ ਜਿੰਨੀਆਂ ਫਰੈਂਡ ਰਿਕੁਐਸਟ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ ਮਤਲਬ 60-70% ਜਿਹੜੀਆਂ ਫੇਕ ਹੁੰਦੀਆਂ
ਯੈਸ ਰਾਈਟ ਤੇ ਉਹ ਜਿਹੜੀਆਂ ਫੇਕ ਰਿਕੁਐਸਟ ਨੇ ਉਹਦੇ ਰਾਹੀਂ ਲੋਕਾਂ ਨੂੰ ਕਿਵੇਂ ਵਿਕਟਮਾਈਜ਼ ਕੀਤਾ ਜਾ ਰਿਹਾ
ਉਹ ਤਾਂ ਜ਼ਕਰਬਰਗ ਦੀ ਕੰਪਨੀ ਹੈ ਮੈਟਾ ਅਮੈਰੀਕਨ ਕੰਪਨੀ ਹੈ ਸੋ ਉਹਦੇ ਬਾਰੇ ਨਹੀਂ ਕੋਈ ਗੱਲ ਕਰਦਾ ਟਿਕਟੋਕ ਸਾਰੇ ਠੀਕ ਹੈ ਮੈਂ ਟਿਕਟੋਕ ਨੂੰ ਕੋਈ ਡਿਫੈਂਡ ਨਹੀਂ ਕਰ ਰਿਹਾ ਪਰ ਚਾਈਨਾ ਦੇ ਕੋਲ ਹੋਰ ਬੜੇ ਸਾਰੇ ਟੂਲ ਨੇ ਇੱਥੇ ਇਨਫਲੂਐਂਸ ਕਰਨ ਦੇ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਚੱਲਦੀ ਉਹ 'ਚ ਕਿੰਨੀਆਂ ਸਾਰੀਆਂ ਗੱਲਾਂ ਉਜਾਗਰ ਹੁੰਦੀਆਂ ਨੇ ਸੋ ਟਿਕਟੋਕ ਦਾ ਇੱਕ ਬਾਲੋ ਕਹਿ ਲਓ ਵੀ ਇੱਕ ਡਿਸਟਰੈਕਸ਼ਨ ਬਣਾ ਲਈ ਹੈ ਪੋਲੀਟੀਸ਼ੀਅਨਸ ਨੇ ਅਮਰੀਕਾ ਤੋਂ ਇਹ ਸ਼ਗੂਫਾ ਛੇੜਿਆ ਗਿਆ ਤੇ ਹੁਣ ਉਹ ਸਾਰਿਆਂ ਨੂੰ ਵੈਸਟਰਨ ਕੰਟਰੀਆਂ ਦੇ ਵਿੱਚ ਪਸੰਦ ਆ ਰਿਹਾ ਕਿ ਵਧੀਆ ਗੱਲ ਹੈ ਸੋਹਣੀ ਗੱਲ ਹੈ ਲੈਪਟਾਪ ਵਟਸਐਪ ਤੇ ਕਈ ਮੈਸੇਜਸ ਆ ਰਹੇ ਨੇ ਜ਼ਿਆਦਾਤਰ ਲਿਸਨਰਸ ਇਹੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੇ ਐਕਸ਼ਨਸ ਦੇ ਨਾਲ ਪੀਅਰ ਪੋਲੀਐਵ ਆਪਣਾ ਹੀ ਨੁਕਸਾਨ ਕਰ ਰਹੇ ਨੇ ਉਹ ਇਹ ਪ੍ਰੋਜੈਕਟ ਕਰ ਰਹੇ ਨੇ ਕਿ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਨਹੀਂ ਹੈ ਇੱਕ ਮੈਸੇਜ ਆਇਆ ਕਿ ਇੱਦਾਂ ਦੇ ਐਕਸ਼ਨਸ ਕਰਕੇ ਉਹ ਆਪਣੀ ਪਾਪੂਲੈਰਿਟੀ ਗਵਾ ਰਹੇ ਨੇ ਉਹਨਾਂ ਦੀ ਪਾਪੂਲੈਰਿਟੀ ਨੂੰ ਖੋਰਾ ਲੱਗ ਰਿਹਾ
ਤਾਂਹੀਓ ਜਿਹੜੀ ਦੇਖੋ ਆ ਸਾਰੀ ਗੱਲ ਗੱਲ ਹੋਈ ਤਾਂ ਹੁੰਦਾ ਨਾ ਵੀ ਤੁਹਾਡਾ ਵਿਰੋਧੀ ਗਲਤੀ ਕਰ ਰਿਹਾ ਹੋਵੇ ਚੁੱਪ ਕਰਕੇ ਬਹਿ ਜਾਓ ਲਿਬਰਲਸ ਨੇ ਕੋਈ ਟਿੱਪਣੀ ਨਹੀਂ ਕੀਤੀ ਲੈਟ ਦੇਮ ਮੇਕ ਅ ਮਿਸਟੇਕ ਐਂਡ ਲੈਟ ਦੇਮ ਮੇਕ ਅ ਫੂਲ ਆਫ ਦੈਮਸੈਲਵਸ
ਕਿਉਂਕਿ ਬਲੌਕ ਖਰਾਬ ਕਰਤਾ ਤੇ ਉਹਨਾਂ ਨੇ ਰੂਲਸ ਦੀ ਉਲੰਘਣਾ ਕੀਤੀ ਤੇ ਗ੍ਰੈਗ ਫਰਗਸ ਨੇ ਉਹਨਾਂ ਨੂੰ ਝਾੜ ਪਾਈ।
ਹੈਡਲਾਈਨ ਇਹ ਬਣਨੀ, ਹੈਡਲਾਈਨ ਇਹ ਬਣਨੀ ਸੀ, ਸਹੀ ਗੱਲ ਆ। ਵਾਸੂ ਜੀ, 3 ਸਤੰਬਰ ਨੂੰ ਸੂਬੇ ਦੇ ਵਿੱਚ ਗਿਗ ਵਰਕਰਸ ਸੰਬੰਧੀ ਜੋ ਲੈਜਿਸਲੇਸ਼ਨ ਸੀ ਉਹ ਲਾਗੂ ਕੀਤੀ ਗਈ ਸੀ, ਜਿਹਦੇ ਵਿੱਚ ਬੀ ਸੀ ਦੀ ਸਰਕਾਰ ਨੇ ਜਿਹੜੀ ਇਸ ਲੈਜਿਸਲੇਸ਼ਨ ਦੇ ਰਾਹੀਂ ਕੁਝ ਜਿਹੜੇ ਰੂਲਸ ਇੰਪਲੀਮੈਂਟ ਕੀਤੇ, ਉਹਦੇ ਵਿੱਚ ਦੇਖੋ ਵੱਖੋ ਵੱਖਰੀਆਂ ਚੀਜ਼ਾਂ ਸੀਗੀਆਂ, ਰਾਈਡ ਟ੍ਰਾਂਸਪੇਰੈਂਸੀ ਐਂਡ ਆਲ, ਪਰ ਇੱਕ ਪ੍ਰਮੁੱਖ ਜਿਹੜਾ ਸੈਂਟਰ ਪੀਸ ਸੀ ਉਹ ਸੀਗਾ ਕਿ ਜਿਹੜੇ ਰਾਈਡ ਹੇਲਿੰਗ ਡਰਾਈਵਰਸ ਨੇ ਜਾਂ ਜਿਹੜੇ ਐਪ ਬੇਸਡ ਫੂਡ ਡਿਲੀਵਰੀ ਦਾ ਵੀ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਸਰਟਨਟੀ ਪ੍ਰਦਾਨ ਕੀਤੀ ਜਾ ਸਕੇ ਆਮਦਨ ਸੰਬੰਧੀ। ਸੋ ਉਹਨਾਂ ਦੀ ਇੱਕ ਮਿਨੀਮਮ ਵੇਜ ਮਖਸੂਸ ਕਰ ਦਿੱਤੀ ਗਈ ਸੀ $20.88 'ਤੇ। ਇਸੇ ਤਰ੍ਹਾਂ ਜਿਹੜੇ ਰਾਈਡ ਹੇਲਿੰਗ ਵਾਲੇ ਡਰਾਈਵਰਸ ਨੇ ਅਤੇ ਜਿਹੜੇ ਫੂਡ ਡਿਲੀਵਰੀ ਐਪ ਦੇ ਨਾਲ ਫੂਡ ਡਿਲੀਵਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਰ ਕਿਲੋਮੀਟਰ ਅਲਾਉਂਸ ਵੀ ਮਿਲਣਾ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਗਈਆਂ ਸੀ। ਇਹਨੂੰ ਪ੍ਰਮੋਟ ਇਸ ਹਿਸਾਬ ਨਾਲ ਕੀਤਾ ਗਿਆ ਸੀ ਕਿ ਇਹਦੇ ਨਾਲ ਡਰਾਈਵਰਸ ਦੀ ਇਨਕਮ ਸਟੇਬਲ ਵੀ ਹੋਏਗੀ ਅਤੇ ਇਨਕਮ ਦੇ ਵਿੱਚ ਵਾਧਾ ਵੀ ਹੋਏਗਾ। ਜਿਹੜੀ ਵਾਸੂ ਜੀ ਗਿਗ ਵਰਕਰ ਲੈਜਿਸਲੇਸ਼ਨ ਆ, ਇਹਦੇ ਵਿੱਚ ਲਾਗੂ ਕਰਵਾਈਆਂ ਗਈਆਂ ਕਈ ਮਦਾਂ ਵਾਸਤੇ, ਇੱਥੇ ਇਹ ਗੱਲ ਵੀ ਕਰਨੀ ਜ਼ਰੂਰੀ ਆ ਕਿ ਸਰਕਾਰ ਨੇ ਸਮਾਂ ਬੜਾ ਲਗਾਇਆ, ਸਰਕਾਰ ਨੇ ਕੰਸਲਟੇਸ਼ਨਸ ਵੀ ਕਈ ਕੀਤੀਆਂ, ਬਹੁਤ ਸਾਰੀਆਂ ਮੰਗਾਂ ਅਜਿਹੀਆਂ ਸੀ ਜਿਹੜੀਆਂ ਕਿ ਫਰੋਮ ਵਿਦਇਨ ਦੀ ਇੰਡਸਟਰੀ ਡਰਾਈਵਰਸ ਦੇ ਵੱਖੋ ਵੱਖਰੇ ਗਰੁੱਪਸ ਵੱਲੋਂ ਉਹ ਮੰਗਾਂ ਮੂਹਰੇ ਰੱਖੀਆਂ ਗਈਆਂ ਸੀ। ਪਰ ਹੁਣ ਜਦੋਂ ਦੀ ਇਹ ਲਾਗੂ ਹੋਈ ਆ ਪੋਲਿਸੀ, ਉਹ 2 ਹਫ਼ਤੇ ਦਾ ਇੱਕ ਪੇ ਪੀਰੀਅਡ ਉਹ ਤੋਂ ਮਗਰੋਂ ਨਿਕਲ ਚੁੱਕਾ, ਹੁਣ ਵਾਸੂ ਜੀ ਕਈ ਡਰਾਈਵਰਸ ਇਹ ਆਖ ਰਹੇ ਨੇ ਕਿ ਅਸਲ ਦੇ ਵਿੱਚ ਉਹਨਾਂ ਦੀ ਇਨਕਮ ਘੱਟ ਗਈ ਆ, ਉਹਨਾਂ ਨੂੰ ਓਨੀਆਂ ਰਾਈਡਸ ਨਹੀਂ ਮਿਲਦੀਆਂ ਪਈਆਂ ਜਿਹੜੀਆਂ ਲੌਂਗ ਡਿਸਟੈਂਸ ਵਾਲੀਆਂ ਰਾਈਡਸ ਸੀਗੀਆਂ, ਜਿਹੜੀਆਂ ਕੋਈ ਜ਼ਿਆਦਾ ਡਿਸਟੈਂਸ ਵਾਲੀਆਂ। ਪਹਿਲਾਂ ਉਹਦੇ ਪੈਸੇ ਜ਼ਿਆਦਾ ਮਿਲਿਆ ਕਰਦੇ ਸੀ, ਹੁਣ ਉਹਦੇ ਪੈਸੇ ਘੱਟ ਮਿਲਦੇ ਨੇ। ਓਵਰਆਲ ਜਿਹੜੀ ਇਨਕਮ ਹੈ, ਸਮ ਆਫ ਦਾ ਡਰਾਈਵਰਸ ਆਰ ਸੇਇੰਗ, ਰਾਈਡ ਹੇਲਿੰਗ ਵਾਲੇ ਸਪੈਸ਼ਲੀ, ਕਿ ਉਹਨਾਂ ਦੀ ਆਮਦਨ 20-25% ਘੱਟ ਗਈ ਆ ਸਿੰਸ ਦਿਸ ਪਾਲਿਸੀ ਹੈਜ਼ ਬੀਨ ਇੰਪਲੀਮੈਂਟਡ। ਹੋਏ ਅਜੇ 2 ਹਫ਼ਤੇ ਹੀ ਨੇ, ਪਰ ਜੇ 2 ਹਫ਼ਤੇ ਵਾਲਾ ਇਹੀ ਟਰੈਂਡ ਜੇ ਸਸਟੇਨ ਰਹਿੰਦਾ ਤਾਂ ਕਈ ਡਰਾਈਵਰਸ ਵਾਸਤੇ ਵਾਸੂ ਜੀ ਬੜੀ ਸਮੱਸਿਆ ਬਣ ਜਾਣੀ ਹੈ, ਸਪੈਸ਼ਲੀ ਫੋਰ ਦੋਜ਼ ਜਿਹੜੇ ਕੰਮ ਹੀ ਆ ਫੁੱਲ ਟਾਈਮ ਕਰਦੇ ਨੇ।
ਬਿਲਕੁਲ, ਇਹ ਬੜਾ ਇੰਪੋਰਟੈਂਟ ਹੈ। ਸੋ ਜਿਹੜੇ ਫੁੱਲ ਟਾਈਮ ਕੰਮ ਕਰਦੇ ਨੇ
ਜੀ,
ਜ਼ਿਆਦਾਤਰ ਉਹਨਾਂ ਵਿੱਚੋਂ ਸਾਰਿਆਂ ਦਾ ਹੀ ਆਲਮੋਸਟ ਕਹਿਣਾ ਹੈ ਇਹ ਹੈ ਕਿ ਪਹਿਲਾਂ ਜਿੰਨੇ ਪੈਸੇ ਬਣਦੇ ਸੀ ਉਨੇ ਹੁਣ ਨਹੀਂ ਬਣ ਰਹੇ। ਜਿਹੜੇ ਪਾਰਟ ਟਾਈਮ ਕਰਦੇ ਨੇ ਕਦੇ ਕਦਾਈ, ਉਹਨਾਂ ਦਾ ਕਹਿਣਾ ਵੀ ਠੀਕ ਆ, ਕਹਿੰਦੇ ਥੋੜੇ ਬਹੁਤ ਪੈਸੇ ਵਧੇ ਹੀ ਨੇ। ਸੋ ਇਹ ਸੁਣਨ 'ਚ ਮਿਲਿਆ, ਇਹ ਜੋ ਇੱਕ ਰੁਝਾਨ ਜਿਹਾ ਹੋਇਆ ਕੀ ਹੈ ਵਿਜੇ ਜੀ, ਕੱਲ੍ਹ ਪਰਸੋਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਅਸੀਂ ਆਪਣੀਆਂ ਖ਼ਬਰਾਂ ਵਗੈਰਾ ਸਾਂਝੀਆਂ ਕਰ ਰਹੇ ਸੀ ਅਤੇ ਪਰਸੋਂ ਸੀ 18 ਤਰੀਕ,
ਕਰੈਕਟ।
ਸੋ 3 ਤਰੀਕ ਤੋਂ ਇਹ ਚੇਂਜਸ ਲਾਗੂ ਹੋਏ ਨੇ ਅਤੇ ਉਸ ਤੋਂ ਬਾਅਦ ਊਬਰ ਵਾਲਿਆਂ ਨੇ ਕਿਹਾ ਸੀ 15-15 ਦਿਨਾਂ ਬਾਅਦ ਹਿਸਾਬ ਕਰਿਆ ਕਰਾਂਗੇ। ਸੋ ਜਿਹੜੀਆਂ ਸਟੇਟਮੈਂਟ ਸਾਰਿਆਂ ਨੂੰ ਆ ਗਈਆਂ ਸੀ 15 ਦਿਨਾਂ ਬਾਅਦ ਵਾਲੀਆਂ, ਅਤੇ ਬਹੁਤ ਸਾਰੇ ਲਿਸਨਰਸ ਨੇ ਜਿਹੜੇ ਐਪ ਡਿਲੀਵਰੀ ਐਪ ਜਿਹੜੀਆਂ ਰਾਈਡ ਸ਼ੇਅਰਿੰਗ ਐਪਸ ਨੇ ਅਤੇ ਜਿਹੜੀਆਂ ਫੂਡ ਡਿਲੀਵਰੀ ਐਪਸ ਨੇ ਉਹਨਾਂ ਨਾਲ ਕੰਮ ਕਰਦੇ ਨੇ, ਅਤੇ ਉਹਨਾਂ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਆਹ ਦੇਖੋ ਜੀ, ਆਹ ਸਾਡਾ ਸਟੇਟਮੈਂਟ ਆਈ ਹੈ ਅਤੇ ਇਹਦੇ ਵਿੱਚ ਤਾਂ $100 ਐਕਸਟਰਾ ਮਿਲੇ ਨੇ। ਅਤੇ ਕਹਿੰਦੇ ਵੀ ਜੇ ਆਪਾਂ ਸਾਰਾ ਹਿਸਾਬ ਕਿਤਾਬ ਕਰਕੇ ਦੇਖੀਏ ਤਾਂ ਜਿੰਨੇ ਪਿਛਲੇ ਮਹੀਨੇ ਬਣੇ ਸੀ ਉਹਦੇ ਜਿਹੜੇ ਪਹਿਲੇ 15 ਦਿਨਾਂ ਦੇ ਵਿੱਚ ਬਣੇ ਹੋਣਗੇ, ਕਹਿੰਦੇ ਉਹਦੇ ਮੁਕਾਬਲੇ ਇਹ 20-25% ਘੱਟ ਬਣਿਆ। ਪਹਿਲਾਂ ਇੱਕ ਮੈਸੇਜ ਆਇਆ, ਮੈਂ ਉਹ ਮੈਸੇਜ ਪੜ੍ਹਿਆ ਅਤੇ ਮੈਂ ਬਾਕੀ ਲਿਸਨਰਸ ਨਾਲ ਵੀ ਸਾਂਝਾ ਕੀਤਾ। ਉਸ ਤੋਂ ਬਾਅਦ ਵਿਜੇ ਜੀ ਝੜੀ ਲੱਗ ਗਈ ਅਤੇ ਇੱਕ ਤੋਂ ਬਾਅਦ ਇੱਕ ਕਿੰਨੇ ਸਾਰੇ ਮੈਸੇਜ ਇਸ ਤਰ੍ਹਾਂ ਦੇ ਆਏ, ਸਾਰਿਆਂ ਦਾ ਇਹੀ ਕਹਿਣਾ ਸੀ, ਕੋਈ ਕਹਿ ਰਿਹਾ 15%, ਕੋਈ ਕਹਿ ਰਿਹਾ 20%, ਕੋਈ ਕਹਿ ਰਿਹਾ 25% ਘੱਟ ਹੈ ਜੋ ਇਸ ਵਾਰ ਸਾਨੂੰ ਆਮਦਨ ਹੋਈ ਹੈ ਐਜ਼ ਕੰਪੇਅਰ ਟੂ ਦਾ ਲਾਸਟ ਮੰਥ।
ਅੱਛਾ, ਜਿਹੜੇ ਫੂਡ ਡਿਲੀਵਰੀ ਐਪਸ ਨਾਲ ਕੰਮ ਕਰ ਰਹੇ ਨੇ ਹੁਣ, ਕੁਝ ਕਈਆਂ ਦਾ ਇਹ ਵੀ ਕਹਿਣਾ ਕਿ ਫੂਡ ਡਿਲੀਵਰੀ ਵਾਲਿਆਂ ਦੀ ਆਮਦਨ ਥੋੜ੍ਹੀ ਜਿਹੀ ਵਧੀ ਆ।
ਵਿਜੇ ਜੀ ਇਹਦੇ
ਡਿਪੈਂਡ ਕਰਦਾ, ਆਈ ਥਿੰਕ ਰੀਜਨ ਏਰੀਆ ਕੀ ਆ
ਇਹਦੇ ਵਿੱਚ। ਦੇਖੋ ਫੂਡ ਡਿਲੀਵਰੀ ਤੇ ਈਵਨ ਜਿਹੜੇ ਰਾਈਡ ਹੇਲਿੰਗ ਦੋਨਾਂ ਦਾ ਹੀ ਇਹ ਕਹਿਣਾ ਮਿਲਿਆ ਜੁਲਿਆ ਰਿਸਪੋਂਸ ਆ। ਕੁਝ ਡਰਾਈਵਰਸ ਨੇ ਜਿਹੜੇ ਕਾਫੀ ਸਮੇਂ ਤੋਂ ਇਹਨਾਂ ਐਪਸ ਦੇ ਨਾਲ ਕੰਮ ਕਰ ਰਹੇ ਨੇ, ਉਹਨਾਂ ਨੇ ਸਾਨੂੰ, ਮੈਂ ਪੁੱਛਿਆ, ਮੈਂ ਕਿਹਾ ਵੀ ਸਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ, ਸਾਨੂੰ ਸਮਝਾਓ ਵੀ ਇੱਦਾਂ ਕਿਵੇਂ ਹੋ ਸਕਦਾ ਵੀ ਸਰਕਾਰ ਨੇ ਜਿਹੜਾ ਪਲਾਨ ਬਣਾ ਕੇ ਦਿੱਤਾ ਉਹ ਤਾਂ ਇੱਦਾਂ ਲੱਗਦਾ ਕਿ ਉਹਦੇ ਵਿੱਚ ਤਾਂ ਇੱਕ ਮਿਨੀਮਮ ਗਾਰੰਟੀ ਦਿੱਤੀ ਗਈ ਹੈ, ਉਹਦੇ ਵਿੱਚ ਕੋਈ ਅਪਵਰਡ ਕੈਪ ਦੀ ਤਾਂ ਗੱਲ ਨਹੀਂ ਕੀਤੀ ਗਈ ਤੇ ਇਹਦੇ ਵਿੱਚ ਤਾਂ ਮਿਨੀਮਮ ਗਾਰੰਟੀ ਹੈ ਵੀ ਇਸ ਤੋਂ ਵੱਧ ਜਿੰਨੇ ਬਣੇ ਬਣੇ ਤੇ ਸਰਕਾਰ ਨੇ ਤਾਂ ਤੁਹਾਨੂੰ ਇੱਕ ਗਾਰੰਟੀ ਦਿੱਤੀ ਹੈ ਤੇ ਨਾਲ ਇਹ ਵੀ ਕਿਹਾ ਸੀ ਵਹੀਕਲ ਅਲਾਉਂਸ ਦੇਵਾਂਗੇ 45 ਸੈਂਟ ਪਰ ਕਿਲੋਮੀਟਰ ਤੇ ਉਹ ਤਾਂ ਪੈਸੇ ਵਧਣੇ ਚਾਹੀਦੇ ਆ। ਜੋ ਇੱਕ ਗੱਲ ਸਮਝ ਲੱਗੀ, ਜੋ ਗੱਲ ਲੌਜੀਕਲ ਵੀ ਲੱਗਦੀ ਹੈ, ਬਾਕੀ ਪਤਾ ਨਹੀਂ ਹੁਣ ਇਹ ਸਾਡੇ ਲਿਸਨਰਸ ਨੇ ਕੱਲ੍ਹ ਦੱਸਿਆ, ਪਰਸੋਂ ਇਹ ਗੱਲ ਸ਼ੁਰੂ ਹੋਈ ਸੀ, ਕੱਲ੍ਹ ਮੈਂ ਫਿਰ ਸ਼ਾਮ ਵਾਲੇ ਸ਼ੋਅ ਦੇ ਵਿੱਚ ਓਪਨਲਾਈਨ ਸੈਗਮੈਂਟ ਕੀਤਾ ਤੇ ਉਹਦੇ ਵਿੱਚ ਬਹੁਤ ਸਾਰੇ ਕਾਲਰਸ ਨੇ ਆ ਕੇ, ਅਸੀਂ ਬਹੁਤਾ ਕਾਲਸ ਦਾ ਨਹੀਂ ਲੈ ਸਕੇ ਪਰ ਬਹੁਤ ਸਾਰੇ ਕਾਲਰਸ ਗੱਲ ਕਰਨਾ ਚਾਹੁੰਦੇ ਸੀ, ਲਾਈਨਸ ਜਿਹੜੀਆਂ ਨੇ ਉਹ ਥਰੂ ਆਊਟ ਭਰੀਆਂ ਰਹੀਆਂ ਤੇ ਕੱਲ੍ਹ 10 ਕਾਲਸ ਅਸੀਂ ਲਈਆਂ, ਟਾਈਮ ਥੋੜ੍ਹਾ ਸੀ ਤੇ ਉਹਦੇ ਵਿੱਚ ਕਾਲਰਸ ਨੇ ਇਹ ਗੱਲ ਸਮਝਾਈ ਹੈ, ਕਹਿੰਦੇ ਵੀ ਇੱਦਾਂ ਲੱਗਦਾ ਕਿ ਪਹਿਲਾਂ ਜਦੋਂ ਕੋਈ ਆਰਡਰ ਆਉਂਦਾ ਸੀ ਫੂਡ ਡਿਲੀਵਰੀ, ਹੁਣ ਇਹ ਆਰਡਰ ਦੀ ਗੱਲ ਆ, ਕਹਿੰਦੇ ਕਿ ਪਹਿਲਾਂ ਇਹ ਕੰਮ ਜਾਂ ਕਹਿ ਲਓ ਵੀ ਆਰਡਰ ਇਸ ਆਧਾਰ ਤੇ ਅਸਾਈਨ ਕੀਤਾ ਜਾਂਦਾ ਸੀ ਕਿ ਜਿੱਥੋਂ ਆਰਡਰ ਪਿੱਕ ਕਰਨਾ, ਜਿੱਥੋਂ ਫੂਡ ਪਿੱਕ ਕਰਨਾ ਉਹਦੇ ਸਭ ਤੋਂ ਨੇੜੇ ਕਿਹੜਾ ਡਰਾਈਵਰ ਆ। ਕਹਿੰਦੇ ਹੁਣ ਭਾਵੇਂ ਜੇ ਤੁਸੀਂ ਉਸ ਸਟੋਰ ਦੇ ਬਾਹਰ ਵੀ ਖੜੇ ਹੋ, ਉਹ ਹੋ ਸਕਦਾ ਤੁਹਾਨੂੰ ਆਰਡਰ ਅਸਾਈਨ ਨਾ ਹੋਵੇ, ਆਰਡਰ ਉਸ ਬੰਦੇ ਨੂੰ ਅਸਾਈਨ ਹੋ ਜਾਏ ਜਿਹੜਾ ਉਸ ਜਗ੍ਹਾ ਤੋਂ 3-4-5 ਕਿਲੋਮੀਟਰ ਦੂਰ ਹੈ, ਪਰ ਪਿਛਲੇ 30 ਜਾਂ 45 ਮਿੰਟਾਂ ਦੇ ਵਿੱਚ 1 ਘੰਟੇ ਦੇ ਅੰਦਰ ਅੰਦਰ ਉਹਨੂੰ ਕੋਈ ਹੋਰ ਆਰਡਰ ਨਹੀਂ ਮਿਲਿਆ, ਉਹਨੂੰ ਆਰਡਰ ਅਸਾਈਨ ਕਰ ਦਿੱਤਾ ਜਾਂਦਾ ਤਰਜੀਹੀ ਤੌਰ ਤੇ, ਤਾਂ ਕਿ ਉਹਦੇ ਘੰਟੇ ਦੇ ਵਿੱਚ ਜਿਹੜੇ $20.88
ਨੇ ਬਣ ਜਾਣ,
ਉਹ ਘੱਟੋ ਘੱਟ ਬਣ ਜਾਣ। ਜੇ ਨਾ ਬਣੇ ਤਾਂ ਫਿਰ ਉਹ ਪੈਸੇ ਜਿਹੜੇ ਨੇ ਉਹ ਉਬਰ ਨੂੰ ਦੇਣੇ ਪੈਣਗੇ ਟੌਪ ਅਪ ਕਰਨੇ।
ਜਿਹੜਾ ਐਲਗੋਰਿਦਮ ਹੈ ਉਹ ਫਿਰ ਆਰਡਰਸ ਨੂੰ ਇਸ ਹਿਸਾਬ ਦੇ ਨਾਲ ਪਲੇਸ ਕਰਦਾ ਲੱਗਦਾ ਪਿਆ ਵੀ ਜੇ ਮੰਨ ਲਓ 10 ਡਰਾਈਵਰ ਨੇ, 10 ਦੇ ਵਿੱਚੋਂ 6 ਜਾਣੇ ਅਜਿਹੇ ਨੇ ਜਿਹੜੇ ਆਲਰੇਡੀ ਆਪਣਾ ਜਿਹੜਾ ਮਿਨੀਮਮ ਅਰਨਿੰਗ ਵਾਲਾ ਥ੍ਰੈਸ਼ਹੋਲਡ ਆ ਉਹ ਹਿੱਟ ਕਰ ਚੁੱਕੇ, ਉਹਨਾਂ ਦੀ ਥਾਂ ਤੇ ਜਿਹੜੇ ਬਾਕੀ ਦੇ 4 ਜਿਹੜੇ ਉਸ ਥ੍ਰੈਸ਼ਹੋਲਡ ਨੂੰ ਹਿੱਟ ਨਹੀਂ ਕੀਤੇ, ਪਹਿਲਾਂ ਉਹਨਾਂ ਨੂੰ ਆਰਡਰ ਭੇਜੋ ਭਾਵੇਂ ਉਹ ਥੋੜੇ ਉਰੇ ਪਰੇ ਵੀ ਹੋਣ।
ਸੋ ਇਸ ਕਰਕੇ ਸ਼ਾਇਦ ਲੱਗ ਰਿਹਾ ਵੀ ਜਿਹੜੇ ਲੋਕ ਘੱਟ ਕੰਮ ਕਰਦੇ ਨੇ, ਜਿਹਨਾਂ ਦੇ ਪੈਸੇ ਪਹਿਲਾਂ ਘੱਟ ਬਣਦੇ ਸੀ, ਸੋ ਜਿਹਨਾਂ ਦੇ $20.88 ਪੂਰੇ ਨਹੀਂ ਹੋ ਰਹੇ ਉਹਨਾਂ ਦੇ ਪੈਸੇ ਵੱਧ ਰਹੇ ਨੇ, ਜਿਹੜੇ ਲੋਕ ਫੁੱਲ ਟਾਈਮ ਕੰਮ ਕਰਦੇ ਸੀ, ਹਸਲ ਕਰਦੇ ਸੀ, ਜਿਹਨਾਂ ਨੂੰ ਬੜਾ ਤਜਰਬਾ ਹੈ ਵੀ ਕਿਵੇਂ ਆਰਡਰ ਆਉਂਦੇ ਨੇ ਕਿਵੇਂ ਕਰੀਦਾ, ਜਿਹਨਾਂ ਦੇ ਪੈਸੇ ਜ਼ਿਆਦਾ ਬਣਦੇ ਸੀ ਉਹਨਾਂ ਨੂੰ ਹੁਣ ਆਰਡਰ ਘੱਟ ਮਿਲ ਰਹੇ ਨੇ। ਸੋ ਹੁਣ ਡਰਾਈਵਰਾਂ ਦਾ ਇਹ ਕਹਿਣਾ, ਕਹਿੰਦੇ ਜੇ ਕੰਮ ਹੀ ਘੱਟ ਮਿਲੇਗਾ ਤੁਸੀਂ ਭਾਵੇਂ $20.88 ਕਹਿ ਦਿਓ, ਭਾਵੇਂ ਉਹਦੇ ਉੱਤੇ ਜਾਂ ਉਹਦੇ ਵਿੱਚ, ਇਹ ਵੀ ਵਿਜੇ ਜੀ ਬੜਾ ਸਵਾਲ ਹੈ ਵੀ 45 ਸੈਂਟਸ ਹੈਰੀ ਬੈਂਸ ਸਵੇਰ ਵਾਲੇ ਸ਼ੋਅ ਦੇ ਵਿੱਚ ਕਹਿ ਕੇ ਗਏ ਸੀ, ਤੁਸੀਂ ਉਹਨਾਂ ਨੂੰ ਪੁੱਛਿਆ ਸਵਾਲ, ਕੈਟੇਗੋਰੀਕਲੀ ਕਿਹਾ ਸੀ ਵੀ ਇਹ ਵੱਖਰੇ ਹੋਣਗੇ।
ਹਾਂਜੀ ਹਾਂਜੀ,
ਬਹੁਤ ਸਾਰੇ ਡਰਾਈਵਰ ਦਾ ਕਹਿਣਾ, ਕਹਿੰਦੇ ਸਾਨੂੰ ਇਦਾਂ ਲੱਗ ਰਿਹਾ ਵੀ ਉਹ ਵੱਖਰੇ ਨਹੀਂ ਮਿਲ ਰਹੇ।
ਉਸ ਇੰਟਰਵਿਊ ਦੇ ਬਿਲਕੁਲ ਐਂਡ ਦੇ ਵਿੱਚ ਮੈਂ ਸਵਾਲ ਸਪੈਸੀਫਿਕਲੀ ਪੁੱਛਿਆ ਸੀ ਵੀ ਜਿਹੜਾ ਉਹ 45 ਸੈਂਟ ਵਾਲਾ ਕਿਲੋਮੀਟਰ ਪਰ ਕਿਲੋਮੀਟਰ ਅਲਾਉਂਸ ਆ, ਉਹ ਇਹ $20.88 ਦੇ ਮਿਨੀਮਮ ਗਾਰੰਟੀ ਦਾ ਹਿੱਸਾ ਹੈ ਜਾਂ ਜਿੰਨੇ ਮਰਜ਼ੀ ਉਹ ਪੈਸੇ ਬਣ ਜਾਣ, ਇਹ ਪੈਸੇ ਮਿਲਣੇ ਹੀ ਮਿਲਣੇ
ਨੇ।
ਹੀ ਸੈਡ ਇਹ ਪੈਸੇ ਮਿਲਣੇ ਹੀ ਮਿਲਣੇ,
ਮਿਲਣੇ ਹੀ ਮਿਲਣੇ ਨੇ, ਇਹ ਅੱਡ ਨੇ ਉਹਨਾਂ ਨੇ ਕਿਹਾ ਸੀ, ਇਟਸ ਔਨ ਟਾਪ ਆਫ ਦਾ ਅਦਰ
ਰੈਸਟ ਆਫ ਦੀ ਗਾਰੰਟੀ।
ਸੋ ਉਹ ਵੀ ਹੁਣ ਬਹੁਤ ਸਾਰੇ ਕੱਲ ਕਾਲਰਸ ਨੇ ਆਉਣੇ ਲਾ ਕੇ ਵੀ ਕਿਹਾ, ਬਹੁਤ ਸਾਰੇ ਟੈਕਸਟ ਮੈਸੇਜਸ ਵੀ ਆਏ ਕਿ ਜੀ ਉਹ 45 ਸੈਂਟ ਸੀ ਸਾਨੂੰ ਕਲੈਰਿਟੀ ਨਹੀਂ ਹੋ ਰਹੀ, ਉਹ ਵਿੱਚ ਹੀ ਆ ਰਲ ਘੱਟ ਹੈ ਕੁਛ। ਸੋ ਕਹਿ ਰਹੇ ਨੇ ਕਿ ਕੰਮ ਹੀ ਘੱਟ ਮਿਲਣਾ ਸ਼ੁਰੂ ਹੋ ਗਿਆ, ਸੋ ਜਿਹੜੇ ਫੁੱਲ ਟਾਈਮ ਕੰਮ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਕੰਮ ਘੱਟ ਮਿਲ ਰਿਹਾ, ਇਸ ਕਰਕੇ ਪੈਸੇ ਪਿਛਲੇ ਸਾਲ ਨਾਲ ਪਿਛਲੇ ਮਹੀਨੇ ਨਾਲੋਂ ਬਿਫੋਰ ਦ ਚੇਂਜਸ ਟੁੱਕ ਪਲੇਸ ਘੱਟ ਬਣ ਰਹੇ ਨੇ, 15-25% ਇਹ ਜਿਹੜੀ ਇੱਕ ਐਵਰੇਜ ਸੁਣਨ ਨੂੰ ਮਿਲ ਰਹੀ।
ਅੱਛਾ, ਇਹਦਾ ਦੂਜਾ ਪਹਿਲੂ ਹੈਗਾ ਵਾਸੂ ਜੀ ਔਨ ਦੀ ਕੰਜ਼ਿਊਮਰ ਸਾਈਡ, ਕਿ ਕੰਜ਼ਿਊਮਰਸ ਦੀ ਲਾਗਤ ਨਹੀਂ ਵਧੀ, ਸੋ ਇੰਜ ਲੱਗਦਾ ਕਿ ਜਿਹੜਾ ਹੁਣ ਊਬਰ ਨੂੰ ਆਪਣੇ ਪੱਲਿਓਂ ਟੌਪ ਅਪ ਕਰਨੇ ਪੈਂਦੇ ਨੇ ਕੁਝ ਜਿਹੜੇ ਡਰਾਈਵਰਸ ਦੇ ਜਿਹੜੇ ਪੈਸੇ ਨੇ, ਉਹ ਹੁਣ ਕੰਜ਼ਿਊਮਰਸ ਦੇ ਪੈਸੇ ਵਧਾਉਣ ਦੀ ਥਾਂ ਤੇ ਕਿਤੇ ਇੱਦਾਂ ਤੇ ਨਹੀਂ ਵੀ ਡਰਾਈਵਰਸ ਦੇ ਪੈਸੇ ਘਟਾ ਦਿੱਤੇ ਗਏ ਹੋਣ, ਕਿਉਂਕਿ ਅਜੇ ਵੀ ਇਹ ਨਹੀਂ ਪਤਾ ਕਿ ਊਬਰ ਵੱਲੋਂ ਕਸਟਮਰ ਤੋਂ ਕਿੰਨੇ ਪੈਸੇ ਚਾਰਜ ਕੀਤੇ ਜਾਂਦੇ ਨੇ, ਉਹਦੇ ਵਿੱਚੋਂ ਕਿੰਨਾ ਘੱਟ ਰੱਖ ਕੇ ਅੱਗੇ ਡਰਾਈਵਰ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਨੇ। ਸੋ ਜਿਹੜਾ ਉਹ ਵਾਲਾ ਜੇ ਉਹ ਜਿਹੜੀ ਟ੍ਰਾਂਸਪੇਰੈਂਸੀ ਵਾਲਾ ਪਹਿਲੂ ਘੱਟ ਆ
ਜੀ। ਕੱਲ ਬਹੁਤ ਸਾਰੇ ਕਾਲਰਸ ਨੇ ਦੱਸੇ ਆਪਣੇ
ਜੀ,
ਉਹਨਾਂ ਨੇ ਪ੍ਰੈਕਟੀਕਲ ਐਗਜ਼ਾਮਪਲਸ ਦਿੱਤੀਆਂ। ਇੱਕ ਕਾਲਰ ਨੇ ਕਿਹਾ, ਕਹਿੰਦੇ 70 ਕਿਲੋਮੀਟਰ ਦੀ ਡਰਾਈਵ ਰਾਈਡ ਸੀ, ਉਹਦੇ ਵਾਸਤੇ ਕਹਿੰਦੇ $45 ਮਿਲੇ, ਪਹਿਲਾਂ ਕਹਿੰਦੇ $60 ਮਿਲਿਆ ਕਰਦੇ
ਸੀ।
ਇੱਕ ਐਗਜ਼ਾਮਪਲ ਮਿਲੀ, ਕਹਿੰਦੇ 35 ਕਿਲੋਮੀਟਰ ਦੀ ਰਾਈਡ ਸੀ, $24 ਮਿਲੇ, ਪਹਿਲਾਂ ਕਹਿੰਦੇ $40-42 ਬਣ ਜਾਇਆ ਕਰਦੇ ਸੀ। ਕਸਟਮਰ ਨੂੰ ਇਸੇ ਰਾਈਡ ਵਾਸਤੇ $55 ਚਾਰਜ ਕੀਤੇ ਗਏ, ਕਹਿੰਦੇ ਮੈਂ ਕਸਟਮਰ ਨੂੰ ਪੁੱਛਿਆ, ਡਰਾਈਵਰ ਨੂੰ ਮਿਲੇ ਇਹਦੇ ਵਾਸਤੇ $24, ਪਹਿਲਾਂ ਕਹਿੰਦੇ $40-42 ਬਣਦੇ ਸੀ, ਤੇ ਕਸਟਮਰ ਨੂੰ ਉਸੇ ਰਾਈਡ ਵਾਸਤੇ ਚਾਰਜ ਕੀਤੇ ਗਏ $55। ਇੱਕ ਕੱਲ ਇਹ ਮੈਂ ਨੰਬਰ ਨੋਟ ਕੀਤੇ ਕੱਲ ਸਾਰੇ ਜਿਹੜੀ ਗੱਲਬਾਤ ਹੋਈ। ਸੋ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਹਿੰਦੇ 60 ਕਿਲੋਮੀਟਰ ਦੀ ਇੱਕ ਰਾਈਡ ਸੀ, ਉਹਦੇ ਵਾਸਤੇ $33 ਕਹਿੰਦੇ ਮਿਲੇ, ਤੇ ਪਹਿਲਾਂ ਕਹਿੰਦੇ $40-55 ਬਣ ਜਾਇਆ ਕਰਦੇ ਸੀ। ਇਸੇ ਤਰ੍ਹਾਂ ਦੀ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਕੱਲ ਸਾਡੇ ਲਿਸਨਰਸ ਨੇ ਸਾਂਝੀਆਂ ਕੀਤੀਆਂ।
ਇਹ ਇੱਕ ਵਸੂ ਮੇਰੀ ਗੱਲ ਹੁੰਦੀ ਸੀ ਕਿਸੇ ਨਾਲ ਜਿਹੜੇ ਕਿ ਰਾਈਡ ਹੇਲਿੰਗ 'ਚ ਕੰਮ ਕਰਦੇ ਨੇ, ਕਹਿੰਦੇ ਪਹਿਲਾਂ ਕੀ ਹੁੰਦਾ ਸੀ ਜਿਹੜੀ ਕੋਈ ਸ਼ਾਰਟ ਡਿਸਟੈਂਸ ਦੀ ਰਾਈਡ ਆਉਂਦੀ ਸੀ ਨਾ, ਉਹਦਾ ਤੁਹਾਨੂੰ ਕਈ ਵਾਰੀ ਇਹ ਨਹੀਂ ਸੀ ਪਤਾ ਲੱਗਦਾ ਤੁਹਾਨੂੰ ਪੈਸੇ ਕਿੰਨੇ ਮਿਲਣੇ ਨੇ, ਕਹਿੰਦੇ ਬੰਦਾ ਸਾਰਾ ਕੰਮ ਚੱਕੀ ਵੀ ਜਾਂਦਾ ਸੀ। ਕਹਿੰਦੇ ਹੁਣ ਕਈ ਵਾਰੀ ਕੀ ਹੁੰਦਾ ਤੁਹਾਨੂੰ ਦਿਸ ਰਿਹਾ ਅੱਛਾ $4-5 ਕਿਲੋਮੀਟਰ ਦੀ ਰਾਈਡ ਹੈ, $4 ਮਿਲਣੇ ਆ, ਕਹਿੰਦੇ ਬੰਦਾ ਕਹਿੰਦਾ ਛੱਡ ਪਰੇ, $4 ਦਾ ਰਾਈਡ ਕਾਹਨੂੰ ਚੱਕਣੀ। ਸੋ ਉਹ ਵੀ ਇੱਕ ਪਹਿਲੂ ਹੈ ਜਿਹੜਾ, ਸੋ ਦੇਰ ਆਰ ਕਲੀਅਰਲੀ ਜੋ ਇਸ ਵੇਲੇ ਸਮਝ ਪੈਂਦੀ ਪਈ ਹੈ ਗੱਲ। ਦੇਖੋ ਜੇ ਇਹੀ ਟ੍ਰੈਂਡ 2 ਹਫ਼ਤੇ ਵਾਲਾ ਜੇ ਅੱਗੇ ਵੀ ਸਸਟੇਨ ਕਰਦਾ ਵਿਦ ਦਿਸ ਨਿਊ ਪਾਲਿਸੀ, ਅਤੇ ਵਾਸੂ ਜੀ ਡਰਾਈਵਰਸ ਦੀ ਆਮਦਨ ਘਟਣੀ ਆ, ਇਹਦੇ ਕਰਕੇ ਜਿਹੜੀਆਂ ਸਮੱਸਿਆਵਾਂ ਖਾਸ ਤੌਰ 'ਤੇ ਜਿਹੜੇ ਫੁੱਲ ਟਾਈਮ ਕੰਮ ਕਰਦੇ ਨੇ ਇਸ ਕਿੱਤੇ ਦੇ ਵਿੱਚ ਉਹਨਾਂ ਵਾਸਤੇ ਵਧਣੀਆਂ। ਸੋ ਮੇ ਬੀ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਟਵੀਕਿੰਗ ਰਿਕੁਆਇਰਡ ਆ, ਇਟ ਨੀਡ ਸਮ ਐਡਜਸਟਮੈਂਟਸ।
ਦੋ ਗੱਲਾਂ ਹੋਰ ਕਰਨੀਆਂ, ਇੱਕ ਤਾਂ ਇੱਕ ਜਿਹੜਾ ਫੂਡ ਡਿਲੀਵਰੀ ਐਪਸ ਨੇ ਊਬਰ ਵਾਲਿਆਂ ਦੀ ਖਾਸ ਐਗਜ਼ਾਮਪਲ ਦਿੱਤੀ, ਆਈ ਡੋਂਟ ਨੋ ਅਬਾਊਟ ਦਾ ਅਦਰਸ, ਕਹਿੰਦੇ ਵੀ ਪਹਿਲਾਂ ਹੁੰਦਾ ਸੀ ਜਦੋਂ ਕੋਈ ਵਿਅਕਤੀ ਆਪਾਂ ਜਦੋਂ ਫੂਡ ਆਰਡਰ ਕਰਦੇ ਹਾਂ ਉਹਨਾਂ ਐਪਸ ਤੇ ਜਾ ਕੇ, ਪਹਿਲਾਂ ਆਪਸ਼ਨ ਹੁੰਦਾ ਸੀ ਵੀ ਟਿਪ ਦੇਣੀ ਹੈ ਕਿ ਨਹੀਂ, ਪਹਿਲਾਂ ਹੀ ਐਡ ਕਰ ਦਿਓ। ਕਹਿੰਦੇ ਹੁਣ ਉਹ ਪਹਿਲਾਂ ਜਿਹੜੀ ਟਿਪ ਸੀਗੀ ਉਹ ਆਪਸ਼ਨ ਹਟਾ ਦਿੱਤਾ ਗਿਆ ਆਰਡਰ ਡਿਲੀਵਰ ਹੋਣ ਤੋਂ ਬਾਅਦ। ਯੈਸ, ਕਹਿੰਦੇ ਇਹ ਚੇਂਜ ਕਰ ਦਿੱਤਾ ਗਿਆ ਹੈ, ਉਹਦੇ ਨਾਲ ਕਹਿੰਦੇ ਟਿਪ ਵੀ ਇਫੈਕਟ ਹੋਈ ਹੈ। ਤੇ ਦੂਸਰੀ ਗੱਲ ਮੈਂ ਕਿਹੜੀ ਗੱਲ ਲੱਗਿਆ ਮੈਨੂੰ ਭੁੱਲ ਗਈ ਹੁਣ, ਹੁਣ ਯਾਦ ਆ ਜਾਏਗੀ। ਤੁਸੀਂ ਲਾਸਟ ਕਿਹੜੀ ਕੀ ਕਿਹਾ ਸੀ? ਭਲਾ
ਮੈਂ ਗੱਲ ਕਹਿ ਰਿਹਾ ਸੀ ਐਡਜਸਟਮੈਂਟਸ ਦੀ ਜ਼ਰੂਰਤ ਪੈਣੀ ਹੈ ਇਹਦੇ ਵਿੱਚ, ਸਮ ਟਵੀਕਸ ਨੀਡ ਟੂ ਬੀ ਮੇਡ,
ਵਾਂਟਡ ਟੂ ਹਾਈਲਾਈਟ ਇੰਪੋਰਟੈਂਟ ਸੀ ਗੱਲ, ਹੁਣ ਯਾਦ ਆ ਜਾਏਗੀ।
ਯਾਦ ਆ ਗਈ ਵਸੂ ਜੀ?
ਯਾਦ ਆ ਗਈ ਜੀ,
ਕੀ ਬਾਤ ਹੈ, ਤਾਲੀਆਂ ਹੋ ਜਾਣ ਪਹਿਲਾਂ।
ਨਹੀਂ ਨਹੀਂ
ਕੋਈ ਗੱਲ ਨਹੀਂ ਹੈ, ਨਹੀਂ ਨਹੀਂ ਫੇਰ ਵੀ। ਹਾਂਜੀ ਦੱਸੋ,
ਫਲੋ ਫਲੋ ਦੇ ਵਿੱਚ ਭੁੱਲ ਗਿਆ ਮੈਂ।
ਹਾਂਜੀ,
ਸੋ ਜਿਹੜੇ ਡਿਲੀਵਰੀ ਡਰਾਈਵਰਸ ਨੇ, ਸੋ ਇਹ ਕਹਿ ਰਹੇ ਨੇ ਅਸੀਂ ਸਟ੍ਰਾਈਕ ਕਰਨੀ ਆ। ਅਤੇ ਇੱਕ ਲਿਸਨਰ ਨੇ ਕਿਹਾ ਜਿਹੜੇ ਕੰਮ ਕਰਦੇ ਨੇ ਇਹਨਾਂ ਐਪਸ ਦੇ ਨਾਲ, ਉਹ ਕਹਿੰਦੇ ਕਿ ਸਟ੍ਰਾਈਕ ਕਰਨ ਤੋਂ ਇੱਕ ਬਿਹਤਰ ਤਰੀਕਾ ਇਹ ਹੋਏਗਾ ਕਿ ਜਿਹੜੀਆਂ ਲੌਂਗ ਰਾਈਡਸ ਨੇ, ਜਿਹੜੀਆਂ ਲੌਂਗ ਡਿਸਟੈਂਸ ਰਾਈਡਸ ਨੇ, ਕਹਿੰਦੇ ਐਕਸੈਪਟ ਕਰਨੀਆਂ ਬੰਦ ਕਰ ਦਿਓ। ਸੋ ਕਿਉਂਕਿ ਜਿਹੜੀ ਗੱਲ ਹੈ ਉਹਦੇ ਨਾਲ ਪੈਸੇ ਘੱਟ ਬਣ ਰਹੇ ਨੇ।
ਵਾਸੂ ਇਹਦੇ ਚ ਵੀ ਤੁਹਾਨੂੰ ਦੱਸਦਾ ਇੱਕ, ਦੇਖੋ ਦੀ ਅਦਰ ਸਾਈਡ ਆਫ ਦ ਕੋਇਨ, ਜਿੱਥੇ ਨਾ ਵੈਨਕੂਵਰ ਏਅਰਪੋਰਟ ਤੇ ਕੀ ਹੁੰਦਾ, ਜਿਹੜੀ ਵੈਨਕੂਵਰ ਏਅਰਪੋਰਟ ਤੋਂ ਜਿਹਨਾਂ ਨੇ ਰਾਈਡ ਹੇਲਿੰਗ ਵਾਲਿਆਂ ਨੇ ਸਵਾਰੀਆਂ ਪਿੱਕ ਕਰਨੀਆਂ, ਉਹਨਾਂ ਦੀ ਲੈਦੀ ਇੱਕ ਐਪ ਬਣੀ ਹੋਈ ਆ, ਸੋਰੀ ਲੈਦੀ ਲੋਟ ਬਣੀ ਹੋਈ ਆ ਉੱਥੇ ਸੈਲਫੋਨ ਪਾਰਕਿੰਗ ਲੋਟ ਦੇ ਲਾਗੇ, ਜਿਹੜੀਆਂ ਉਬਰ ਵਾਲੀਆਂ ਗੱਡੀਆਂ ਉੱਥੇ ਚਲੀਆਂ ਜਾਂਦੀਆਂ ਨੇ, ਏਅਰਪੋਰਟ ਵਾਲੀਆਂ ਰਾਈਡਾਂ ਉੱਥੇ ਆਉਂਦੀਆਂ ਨੇ, ਉੱਥੇ ਉੱਥੇ ਜੋ ਸੁਣਨ ਨੂੰ ਮਿਲਿਆ ਇੱਕ ਟੋਲਾ ਅਜਿਹਾ ਕੀ ਕਰਦਾ ਉੱਥੇ, ਆਪਣੇ ਜਿਹੜੇ ਕੁਝ ਉਹਨਾਂ ਦੇ ਗਰੁੱਪ ਦੇ ਮੈਂਬਰ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਐਪ ਨਾ ਬੰਦ ਕਰ ਦਿਓ ਅਜੇ। ਸੋ ਫਿਰ ਹੁੰਦਾ ਕੀ ਆ, ਐਪ ਬੰਦ ਕੀਤੀ, ਅੱਛਾ ਉੱਥੇ ਵੀ ਹੁੰਦਾ ਕੀ ਆ, ਤੁਸੀਂ ਲਾਈਨ ਦੇ ਵਿੱਚ ਜਾ ਕੇ ਲੱਗੇ ਤਾਂ ਤੁਹਾਨੂੰ ਟ੍ਰਿਪ ਉਹਦੇ ਹਿਸਾਬ ਨਾਲ ਮਿਲਦਾ, ਸੋ ਇਟਸ ਨੋਟ ਦੈਟ ਐਨੀਬਡੀ ਕੈਨ ਪਿਕ ਅਪ। ਸੋ ਥੋੜ੍ਹਾ ਜਿਹਾ ਉੱਥੇ ਰੈਗੂਲੇਟਡ ਸਿਸਟਮ ਆ ਏਅਰਪੋਰਟ ਦੇ ਲਾਗੇ, ਇੱਕ ਅਜਿਹਾ ਗਰੁੱਪ ਸਬ ਗਰੁੱਪ ਬਣ ਗਿਆ, ਉਹ ਕਹਿੰਦੇ ਨੇ ਆਪਣੇ ਬੰਦਿਆਂ ਨੂੰ ਵੀ ਐਂ ਕਰੋ ਐਪ ਬੰਦ ਕਰ ਦਿਓ। ਜਦੋਂ ਐਪ ਬੰਦ ਹੋਈ ਤਾਂ ਉਸ ਲੋਟ ਦੇ ਵਿੱਚ ਗੱਡੀਆਂ ਦੀ ਗਿਣਤੀ ਘੱਟ ਗਈ, ਸਵਾਰੀਆਂ ਨੇ ਜਦੋਂ ਚੈੱਕ ਕਰਨਾ ਤਾਂ ਲੋਟ ਦੇ ਵਿੱਚ ਗੱਡੀਆਂ ਮੇ ਬੀ ਖੜੀਆਂ ਹੋ ਸਕਦੀਆਂ ਨੇ 40, ਪਰ ਐਕਟਿਵ ਦਿਖ ਰਹੀਆਂ ਨੇ 15 ਜਾਂ 20, ਪ੍ਰਾਈਸ ਵੱਧ ਜਾਂਦੀ ਆ। ਹੁਣ ਜਿਹੜਾ ਲਾਈਨ ਦੇ ਵਿੱਚ ਮੂਹਰੇ ਲੱਗਾ ਹੋਇਆ ਪਹਿਲਾਂ ਜਾ ਕੇ ਸਪੋਟ ਲੈ ਲੈਂਦੇ ਨੇ, ਫਿਰ ਉਹਨਾਂ ਨੇ ਆਪਣੀ ਐਪ ਔਨ ਕਰਕੇ ਮਹਿੰਗੀ ਵਾਲੀ ਰਾਈਡ ਚੱਕ ਲੈਣੀ ਤੇ ਚਲੇ ਜਾਣਾ। ਸੋ ਜਿਹੜੇ ਇਸ ਤਰ੍ਹਾਂ ਦੇ ਵੀ ਕੁਝ ਐਕਸਪਲੋਇਟੇਸ਼ਨਸ ਨੇ ਉਹ ਸਿਸਟਮ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਇਹ ਵੀ ਕੁਝ ਅਗੇਨ ਜਿਹੜੇ ਉਬਰ ਨਾਲ ਰਾਈਡ ਹੇਲਿੰਗ ਦਾ ਕੰਮ ਕਰਨ ਵਾਲੇ ਡਰਾਈਵਰਸ ਹੀ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਆਪਣੇ ਹੀ ਗਰੁੱਪ ਦੇ ਮੈਂਬਰਾਂ ਦੇ ਵਰਤਾਰੇ ਤੋਂ ਬੜੇ ਤੰਗ ਨੇ, ਇਹ ਉਹਨਾਂ ਨੇ ਦੱਸੀਆਂ ਨੇ ਗੱਲਾਂ।
ਕੱਲ ਇੱਕ ਕਾਲਰ ਨੇ ਦੱਸਿਆ, ਕਹਿੰਦੇ ਪਹਿਲਾਂ ਕਹਿੰਦੇ 60 ਕਿਲੋਮੀਟਰ ਦੀ ਇੱਕ ਰਾਈਡ ਦਾ ਆਪਸ਼ਨ ਆਇਆ, ਤੁਸੀਂ ਇਹ ਰਾਈਡ ਐਕਸੈਪਟ ਕਰਨੀ ਕਿ ਨਹੀਂ, ਕਹਿੰਦੇ ਪਹਿਲਾਂ ਉਹਦੇ ਵਾਸਤੇ $33 ਦੇ ਰਹੇ ਸੀ, ਕਹਿੰਦੇ ਮੈਂ ਥੋੜੀ ਦੇਰ ਵੇਟ ਕੀਤੀ, ਕਿਸੇ ਨੇ ਜਦੋਂ ਐਕਸੈਪਟ ਨਹੀਂ ਕੀਤੀ ਉਹ ਰਾਈਡ, ਫਿਰ ਕਹਿੰਦੇ ਉਹਦੇ $40 ਆਫਰ ਕਰਨ ਲੱਗ ਗਏ, ਕਹਿੰਦੇ ਜਦੋਂ 40 ਤੇ ਵੀ ਐਕਸੈਪਟ ਨਹੀਂ ਕੀਤੀ ਕਹਿੰਦੇ ਉਹਦੇ 55 ਹੋ ਗਏ। ਸੋ ਰਾਈਡ ਦੇਖੋ ਜਿਹੜੇ ਡਰਾਈਵਰਸ ਨੇ ਉਹਨਾਂ ਨੂੰ ਇਸ ਤਰ੍ਹਾਂ ਫਾਇਦਾ ਹੁੰਦਾ, ਜਿਹੜੇ ਰਾਈਡਰਸ ਨੇ ਉਹਨਾਂ ਨੂੰ ਨੁਕਸਾਨ।
ਹਾਂ, ਪਰ ਜਦੋਂ ਉਹ ਏਅਰਪੋਰਟ ਵਾਲੀ ਲੋਟ ਦੇ ਵਿੱਚ ਹੋ ਰਿਹਾ, ਕਿਉਂਕਿ ਉਹਦੇ ਵਿੱਚ ਕੀ ਹੈ ਕਿ ਯੂ ਆਰ ਇਨ ਦ ਕਿਊ, ਕਿ ਤੁਸੀਂ ਜਿਹੜੇ ਨੰਬਰ ਤੇ ਲੋਟ ਦੇ ਵਿੱਚ ਲੱਗੇ ਤੁਸੀਂ ਉਹ ਉਸੇ ਹਿਸਾਬ ਨਾਲ ਤੁਸੀਂ ਰਾਈਡ ਪਿਕ ਕਰ ਸਕੋਗੇ।
ਆਈ ਥਿੰਕ ਦੈਟਸ ਫੋਰ ਟੈਕਸੀਜ਼,
ਨਹੀਂ ਦੈਟਸ ਈਵਨ ਫੋਰ ਉਬਰ ਦਾ ਜਿਹੜਾ ਏਅਰਪੋਰਟ ਵਾਲੀ ਲੋਟ ਆ ਉਹਦੇ ਵਿੱਚ ਇੱਦਾਂ ਚੱਲਦਾ ਕਿ ਤੁਸੀਂ ਕਿਊ ਦੇ ਵਿੱਚ ਲੱਗ ਜਾਂਦੇ ਹੋ, ਜਿਹੜੀ ਏਅਰਪੋਰਟ ਤੇ ਪਿਕਅਪ ਵਾਲੀ ਲੋਟ ਆ ਉਹਦੇ ਵਿੱਚ ਇੱਦਾਂ ਚੱਲਦਾ, ਜਿਹੜੇ ਬਾਕੀ ਨੇ ਉਹ ਤੇ ਓਪਨ ਆ ਦੈਟ ਐਨੀਬਡੀ ਕੈਨ ਪਿਕਅਪ ਦ ਰਾਈਡ।
ਪਰ ਉਬਰ ਵਾਸਤੇ ਤਾਂ ਤੁਸੀਂ ਐਪ ਤੋਂ ਮੈਂ ਆਰਡਰ ਪਲੇਸ ਕੀਤਾ
ਜੀ,
ਤੇ
ਪਰ ਜਿਹੜੀਆਂ
ਉਹਦੇ ਵਾਸਤੇ ਮੈਨੂੰ ਡਰਾਈਵਰ ਨਾਲ ਕਨੈਕਟ ਕਰ ਦਿੱਤਾ ਗਿਆ।
ਹਾਂ, ਪਰ ਜਿਹੜੀਆਂ ਏਅਰਪੋਰਟ ਦੇ ਲਾਗੇ ਉਬਰ ਦਾ ਇੱਕ ਲਹਿਦਾ ਲੋਟ ਬਣਿਆ ਹੋਇਆ, ਉੱਥੇ ਉਹ ਗੱਡੀਆਂ ਜਾ ਕੇ ਲੱਗਦੀਆਂ ਨੇ ਤੇ ਉਹ ਫਿਰ ਆਪਣੇ ਕਿਊ ਵਾਈਜ਼ ਚੱਲਦਾ ਸਿਸਟਮ, ਉਹਦੇ ਵਿੱਚ ਜਿਹੜਾ ਕਿਊ ਦੇ ਵਿੱਚ
ਦੈਟਸ
ਹਾਊ ਐਲੋਕੇਸ਼ਨ ਟੇਕਸ ਪਲੇਸ ਜਸਟ ਫਾਰ ਦੈਟ ਪਰਟੀਕੂਲਰ ਰੀਜਨ, ਜਸਟ ਫਾਰ ਦੀ ਏਅਰਪੋਰਟ ਰਾਈਡ ਪਿਕਅਪ
ਫਾਰ ਉਬਰ।
ਸੋ ਉਹਦੇ ਵਿੱਚ ਇੱਕ ਚੱਕਰ ਕੀ ਪੈਂਦਾ ਕਿ ਜਿਹੜੇ ਕਈ ਲਾਈਨ ਦੇ ਵਿੱਚ ਪਹਿਲਾਂ ਜਾ ਕੇ ਸਪੋਟ ਮਾਰ ਲੈਂਦੇ ਨੇ, ਐਪ ਬੰਦ ਕਰਾ ਕੇ ਰਾਈਡ ਦੀ ਪ੍ਰਾਈਸ ਬੰਪ ਅਪ ਕਰਾ ਕੇ ਆਪ ਉਹ ਰਾਈਡ ਲੈ ਕੇ ਫਿਰ ਚਲੇ ਜਾਂਦੇ ਨੇ। ਸੋ ਇਸ ਤਰ੍ਹਾਂ ਦਾ ਵੀ ਉੱਥੇ ਕੰਮ ਚੱਲਦਾ ਪਿਆ ਜੀ। ਵਾਸੂ ਜੀ, RCMP ਵਾਲਿਆਂ ਦੀਆਂ ਬੰਦੂਕਾਂ ਗਵਾਚ ਗਈਆਂ ਪਿਛਲੇ 4 ਸਾਲਾਂ ਦੇ ਵਿੱਚ 205 ਫਾਇਰ ਆਰਮਸ ਇਹਨਾਂ ਦੀਆਂ ਗਵਾਚ ਗਈਆਂ ਨੇ, ਮਿਸਿੰਗ ਨੇ, ਜਿਨ੍ਹਾਂ ਦੇ ਵਿੱਚ ਕੁਝ ਜਿਹੜੀਆਂ ਫੁੱਲੀ ਆਟੋਮੈਟਿਕ ਮਸ਼ੀਨ ਗਨਸ ਵੀ ਸ਼ਾਮਲ ਨੇ। ਅਤੇ ਜਿਹੜਾ ਪਿਛਲੇ 4 ਸਾਲਾਂ 'ਚ ਸਭ ਤੋਂ ਵੱਧ ਜਿਹੜਾ ਕੋਈ ਸਾਲ ਰਿਹਾ ਜਦੋਂ ਸਭ ਤੋਂ ਵੱਧ ਬੰਦੂਕਾਂ ਗਵਾਚੀਆਂ, ਵਾਸੂ ਜੀ, ਦੈਟ ਵਾਜ਼ 2021, 99 ਗਨਸ ਵਰ ਲੋਸਟ ਇਨ ਦੈਟ ਈਅਰ।
ਸੋ 2000 ਤੋਂ ਲੈ ਕੇ 2019 ਦਰਮਿਆਨ ਪਹਿਲਾਂ ਇਹ ਜਾਣਕਾਰੀ ਉਪਲਬਧ ਸੀ ਕਿ ਇਹਨਾਂ ਦੇ 601 ਫਾਇਰ ਆਰਮਸ ਗਵਾਚੇ ਸਨ RCMP ਦੀਆਂ ਡਿਟੈਚਮੈਂਟਸ ਦੇ ਕੋਲੋਂ, ਦੇ ਵਰ ਰਿਪੋਰਟਡ ਲੋਸਟ, ਤੇ ਉਹਨਾਂ ਦਾ ਬਾਅਦ 'ਚ ਉਹ ਰਿਕਵਰ ਹੋ ਗਏ, ਉਹ ਚੋਰੀ ਹੋਏ ਕਿ ਇਹਨਾਂ ਕੋਲੋਂ ਮਿਸਪਲੇਸ ਹੋ ਗਏ, ਗਵਾਚ ਗਏ, ਲੱਭ ਨਹੀਂ ਰਹੇ, ਉਹ ਪਤਾ ਨਹੀਂ।
ਇਹ ਵੀ ਨਹੀਂ ਪਤਾ ਕਿ ਉਹਦੇ ਮਾਮਲੇ ਦੇ ਵਿੱਚ ਕਿਸੇ ਦੇ ਕੋਈ ਚਾਰਜਿਸ ਲੱਗੇ, ਕੋਈ ਡਿਸਿਪਲਿਨਰੀ ਐਕਸ਼ਨ ਹੋਇਆ,
ਕਿਉਂਕਿ ਪਤਾ ਹੀ ਨਹੀਂ ਕਿ ਉਹ ਚੋਰੀ ਹੋਏ ਜਾਂ ਕੀ ਹੋਇਆ, ਉਹਦੇ ਤੇ ਕਾਰਵਾਈ ਕੀ ਹੋਈ ਉਹ ਨਹੀਂ ਪਤਾ। ਇਹ ਜਾਣਕਾਰੀ ਉਪਲਬਧ ਹੋਈ ਹੈ ਥਰੂ ਐਕਸੈਸ ਟੂ ਇਨਫੋਰਮੇਸ਼ਨ। ਸੋ ਉਹਦੇ ਤਹਿਤ ਇਹ ਪਤਾ ਸੀ ਕਿ 2019 ਤੱਕ, 2000 ਤੋਂ ਲੈ ਕੇ 2019 ਤੱਕ 601 ਫਾਇਰ ਆਰਮਸ ਗੁਆਚੇ ਸਨ
19 ਸਾਲਾਂ 'ਚ।
ਸੋ 19 ਸਾਲਾਂ ਦੇ ਵਿੱਚ, ਉਸ ਤੋਂ ਅਗਾਂਹ ਦਾ ਨਹੀਂ ਸੀ ਪਤਾ।
ਅੱਛਾ, ਉਹਨਾਂ ਦੇ ਵਿੱਚ ਵੀ 601 ਦੇ ਵਿੱਚ 15 ਮਸ਼ੀਨ ਗਨਸ ਤੇ ਸਬ ਮਸ਼ੀਨ ਗਨ ਸੀਗੀਆਂ ਫੁੱਲੀ ਆਟੋਮੈਟਿਕ।
ਸੋ ਇਹ ਹੁਣ ਇੱਕ ਰਿਕੁਐਸਟ ਪਾਈ ਗਈ ਸੀ ਗਰੁੱਪ ਵੱਲੋਂ ਕਿ ਸਾਨੂੰ ਦੱਸੋ ਕਿ ਸਨ 2000 ਤੋਂ ਲੈ ਕੇ 2020 ਤੋਂ ਲੈ ਕੇ 2024 ਤੱਕ ਅਜੇ ਤੱਕ ਕਿੰਨੀਆਂ ਤੁਹਾਡੇ ਫਾਇਰ ਆਰਮਸ ਹੋਰ ਗਵਾਚੇ ਨੇ। ਸੋ ਉਹਦੇ ਤਹਿਤ ਉਹਨੇ ਜਾਣਕਾਰੀ ਉਪਲਬਧ ਕਰਾਈ ਗਈ RCMP ਵੱਲੋਂ ਹੀ। ਉਹਨਾਂ ਦੱਸਿਆ, ਕਹਿੰਦੇ ਟੋਟਲ 205 ਫਾਇਰ ਆਰਮਸ ਗਵਾਚੇ ਨੇ, ਦੇ ਬਿਨ ਰਿਪੋਰਟਡ ਲੋਸਟ, ਤੇ ਉਹਨਾਂ ਵਿੱਚ 122 ਹੈਂਡ ਗਨਸ ਨੇ, 55 ਸ਼ਾਰਟ ਗਨਸ ਨੇ, 23 ਰਾਈਫਲਸ ਨੇ, 3 ਸਬ ਮਸ਼ੀਨ ਗਨਸ ਨੇ ਤੇ 2 ਮਸ਼ੀਨ ਗਨਸ ਨੇ।
ਜਿਹੜੀਆਂ ਮਸ਼ੀਨ ਗਨਸ ਤੇ ਆਹ ਸਬ ਮਸ਼ੀਨ ਗਨਸ ਨੇ, ਵਾਸੂ ਜੀ, ਇਹ ਦੋਵੇਂ 2021 ਤੇ 2022 ਦੇ ਵਿੱਚ ਇਹ ਗਵਾਚੀਆਂ ਨੇ। ਅੱਛਾ, ਮਾਹਰਾਂ ਦਾ ਇਹ ਕਹਿਣਾ ਕਿ ਇਸ ਤੋਂ ਵੀ ਵੱਡਾ ਕੰਸਰਨ ਆ ਜਿਹੜਾ ਸੇਫਟੀ ਕੰਸਰਨ ਆ ਉਹ ਹੈਗਾ ਵਾਸੂ ਜੀ, ਜਿਹੜੀਆਂ ਸਿਵਿਲੀਅਨਸ ਦੀਆਂ ਫਾਇਰ ਆਰਮਸ ਚੋਰੀ ਹੁੰਦੀਆਂ ਨੇ, ਕਿਉਂਕਿ 2021 ਦੇ ਵਿੱਚ 2196 ਸਿਵਿਲੀਅਨ ਫਾਇਰ ਆਰਮਸ ਚੋਰੀ ਹੋਈਆਂ, 2022 ਦੇ ਵਿੱਚ ਵੀ ਇਹ ਗਿਣਤੀ 2086 ਸੀ, ਜਿਨ੍ਹਾਂ ਦੇ ਵਿੱਚ ਘੱਟੋ ਘੱਟ ਇੱਕ ਫਾਇਰ ਆਰਮ ਚੋਰੀ ਹੋਈ, 286 ਅਜਿਹੇ ਵਾਕੇ ਹੋਏ ਜਿਹਦੇ ਵਿੱਚ ਸਿਵਿਲੀਅਨਸ ਦੀ ਘੱਟੋ ਘੱਟ ਇੱਕ ਫਾਇਰ ਆਰਮ ਚੋਰੀ ਹੋਈ
ਤੇ 2022 ਦੇ ਵਿੱਚ ਜਦੋਂ 286 ਅਜਿਹੇ ਵਾਕੇ ਹੋਏ ਉਹ ਉਸੇ ਸਾਲ 2022 ਦੇ ਵਿੱਚ ਵੀਰੇ ਜੀ 8 ਕਤਲ ਇੱਦਾਂ ਦੇ ਹੋਏ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਟੋਲਨ ਫਾਇਰ ਆਰਮਸ ਵਰਤੇ ਗਏ ਸਨ, ਚੋਰੀ ਕੀਤੇ ਹੋਏ ਹਥਿਆਰਾਂ ਦੇ ਨਾਲ ਕਤਲ ਨੂੰ ਅੰਜਾਮ ਦਿੱਤਾ ਗਿਆ। ਤੇ RCMP ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਇਸ ਚੀਜ਼ ਨੂੰ ਕੰਟਰੋਲ ਕਰਨਾ, ਗਨ ਵਾਇਲੈਂਸ ਨੂੰ ਕੰਟਰੋਲ ਕਰਨਾ,
ਉਹਨਾਂ ਦੀਆਂ
ਆਪਣੀਆਂ ਬੰਦੂਕਾਂ ਗਵਾਚੀਆਂ,
ਉਹ ਬੰਦੂਕਾਂ ਨਹੀਂ ਸੰਭਾਲ ਪਾ ਰਹੇ ਆਪਣੀਆਂ ਜੀ। ਬਸ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ, ਹੈਵ ਅ ਨਾਈਸ ਵੀਕੈਂਡ।
ਯੂ ਟੂ, ਥੈਂਕ ਯੂ ਵੈਰੀ ਮਚ।